නක පාද පංකජ බන්දන පාද පංකජ බන්දන සමරෝ අංගද දුඛ නේකං පුර අමර දාස හෘද නෙත ත්‍යාව හෘද Shri Guru Ram Das Guru Arjan Bighnan Ke Nasak Bighnan Har Gobind Shubh Mat Shri Har Rai Namo Kar Jori Namo Kar Jori Shri Har Krishna Manao Bahori Teg Bahadur Parama Vai Guru Parama Kirpala Shri Guru Gobind
Singh Bisala
Tarun Tara Par Punna Punna Sisa Punna Punna Sisa Bandam Bar Bar
Jagdisa
Ekankara Satguru Teh Prasad Sach Hoye Vahe Guru Ji Ki Fateh Bighan Binasan Vahe Guru Ji Ki Fateh Bighan Binasan Soye
Dohra Satgur ke sun barta Darash ko sujana Sat naam simran lageo Paanchat brahm gyan
Vaheguru ji ka khalsa ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੇਨ ਦੁਨੀਆ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਔਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗਰੀਬ ਨਵਾਜ ਪਾਤਸ਼ਾਹ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਹੋ ਦਾਰਾ ਸ਼ਿਕੋ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿਚ ਆਇਆ ਹੈ ਆਤਮਕ ਸਵਰੂਪ ਨੂੰ ਜਾਣਨ ਦੀ ਅਭਿਲਾਖਾ ਹੈ ਆਪਣੀ ਅਭਿਲਾਖਾ ਸਤਿਗੁਰਾਂ ਦੇ ਚਰਣਾਂ ਵਿਚ ਇਹਨੇ ਪ੍ਰਗਟ ਕੀਤੀ ਹੈ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਾਰਾ ਸ਼ਿਕੋ ਨੂੰ ਉਪਦੇਸ਼ ਦਿੱਤਾ ਹੈ ਕਿ ਦਾਰਾ ਸ਼ਿਕੋ ਕਿ ਆਤਮਕ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ ਔਰ ਉਹ ਸਹਾਇਤਾ ਸਿਰਫ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਸਕਦਾ ਹੈ ਪਰ ਜਿਹੜੀ ਨਾਮ ਦੀ ਦਾਤ ਹੈ ਉਹ ਗੁਰੂ ਕੋਲੋਂ ਮਿਲਦੀ ਹੈ, ਗੁਰੂ ਤੋਂ ਬਿਨਾਂ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਜੀ ਨੇ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਉਚਾਰ ਕੇ ਉਪਦੇਸ਼ ਦਿੱਤਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਛੁੱਟੈ ਤਿਲ ਬਵਾੜ ਜਿਉਂ ਤਨ ਸੁੰਝੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ, ਫਲੀਆ ਹੈ ਫੁਲੀ ਹੈ ਬੱਪੜੇ ਭੀ ਤਨ ਵਿਚ ਸਵਾਹ। ਕਿ ਜਿਹੜੇ ਗੁਰੂ ਦਾ ਚਿੰਤਨ ਨਹੀਂ ਕਰਦੇ, ਗੁਰੂ ਦੇ ਚਿੰਤਨ ਤੋਂ ਵਿਹੂਣੇ ਨੇ, ਉਨ੍ਹਾਂ ਦੀ ਜ਼ਿੰਦਗੀ ਬੁਆੜ ਦੇ ਪੌਦੇ ਵਾਂਗਰ ਨਿਸ਼ਫਲ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ, ਭਾਈ ਨਾਮ ਦੀ ਕਮਾਈ ਕਰੋ, ਸੁਣਨਾ ਰਥੀ ਸੂਰਮੇ ਦੇ ਤੁੱਲ ਹੈ, ਤੇ ਫਿਰ ਮੰਨਣਾ ਤੇ ਕਮਾਈ ਕਰਨੀ ਉਹ ਮਹਾਰਥੀ ਸੂਰਮੇ ਦੇ ਸਮਾਨ ਹੈ। ਕਮਾਈ ਕਰਨ ਤੋਂ ਬਾਅਦ ਜਦੋਂ ਅੰਦਰ ਸਾਕਸ਼ਾਤਕਾਰ ਹੋ ਜਾਂਦਾ ਹੈ, ਉਹ ਅਤ ਰਥੀ ਸੂਰਮੇ ਦੇ ਤੁੱਲ ਹੈ। ਰਥੀ ਸੂਰਮਾ ਸੌ ਨਾਲ ਲੜਨ ਦੇ ਵਾਸਤੇ ਤਿਆਰ ਹੈ, ਜਿਹੜਾ ਮਹਾਰਥੀ ਹੈ ਉਹ ਇਕੱਲਾ ਹੀ 10,000 ਨਾਲ ਲੜ ਸਕਦਾ, ਪਰ ਜਿਹੜਾ ਅਤ ਰਥੀ ਹੈ ਉਹਦੇ ਸਾਹਮਣੇ ਭਾਵੇਂ ਲੱਖਾਂ ਆ ਜਾਣ, ਉਹ ਕਿਸੇ ਦੀ ਗਿਣਤੀ ਨਹੀਂ ਕਰਦਾ, ਉਨ੍ਹਾਂ ਨਾਲ ਵੀ ਲੜਨ ਨੂੰ ਤਿਆਰ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜਾ ਸੁਣਨਾ ਹੈ ਉਹ ਦਾਵਾ ਅਗਨੀ ਹੈ ਜਿਹੜੀ ਜੰਗਲ ਵਿਚ ਲੱਗਦੀ ਹੈ, ਪਰ ਮੀਂਹ ਪੈਣ ਦੇ ਨਾਲ ਉਹ ਅੱਗ ਬੁੱਝ ਜਾਂਦੀ ਹੈ। ਮੰਨ ਕੇ ਕਮਾਈ ਕਰਨਾ ਇਹ ਬਿਜਲੀ ਦੀ ਅੱਗ ਹੈ, ਕਦੇ ਪ੍ਰਗਟ ਹੋ ਗਈ ਕਦੇ ਛੁੱਪ ਗਈ, ਪਰ ਜਦੋਂ ਅੰਦਰ ਸਾਕਸ਼ਾਤਕਾਰ ਹੋ ਜਾਏ ਇਹ ਫਿਰ ਜਵਾਲਾਮੁਖੀ ਦੀ ਅੱਗ ਹੈ, ਜਿਹੜੀ ਸਮੁੰਦਰ ਦੇ ਪਾਣੀ ਵਿਚ ਵੀ ਪੈਦਾ ਹੋ ਕੇ ਠੰਡੀ ਨਹੀਂ ਹੁੰਦੀ, ਪਰ ਟਨਾ ਮੂੰਹ ਪਾਣੀ ਵਿਚ ਵੀ ਰਹਿ ਕੇ ਉਸੇ ਤਰ੍ਹਾਂ ਪ੍ਰਜੰਡ ਰਹਿੰਦੀ ਹੈ, ਪ੍ਰਜਵਲਿਤ ਰਹਿੰਦੀ ਹੈ। ਮਹਾਰਾਜ ਜੀ ਕਹਿਣ ਲੱਗੇ, ਦਾਰਾ ਸ਼ਿਕੋ, ਨਾਮ ਦੀ ਕਮਾਈ ਤੋਂ ਬਿਨਾਂ ਇਹ ਸਾਰਾ ਕੁਝ ਸੰਭਵ ਨਹੀਂ ਹੈ। ਸੁਣਨਾ ਵੀ ਤਾਂ ਸਫਲ ਹੋਵੇਗਾ ਜੇ ਨਾਲ ਨਾਮ ਜਪੋਗੇ, ਮੰਨਣਾ ਤੇ ਕਮਾਈ ਕਰਨਾ ਵੀ ਸਫਲਾ ਤਾਂ ਹੋਵੇਗਾ ਜੇ ਨਾਮ ਦੀ ਕਮਾਈ ਕਰੋ। ਆਤਮਾ ਦਾ ਜਿਹੜਾ ਸਾਕਸ਼ਾਤਕਾਰ ਹੈ ਉਹ ਵੀ ਨਾਮ ਦੀ ਕਮਾਈ ਨਾਲ ਹੀ ਹੋਣੀ ਹੈ। ਨਾਮ ਦਾ ਸਿਮਰਨ ਕਰੋ ਤੇ ਨਾਮ ਦੀ ਸਾਧਨਾ ਕਰਕੇ ਤੁਹਾਨੂੰ ਇਹ ਸਰੂਪ ਮਿਲੇਗਾ। ਇਸ ਤਰ੍ਹਾਂ ਸਤਿਗੁਰਾਂ ਨੇ ਦਾਰਾ ਸ਼ਿਕੋ ਨੂੰ ਉਪਦੇਸ਼ ਦਿੱਤਾ ਹੈ। ਫਿਰ ਮਹਾਰਾਜ ਜੀ ਨੇ ਪੁੱਛਿਆ ਹੈ, ਦਾਰਾ ਸ਼ਿਕੋ ਜੀ ਤੁਸੀਂ ਆਏ ਕਿੱਥੋਂ ਹੋ ਔਰ ਅੱਗੇ ਕਿੱਧਰ ਨੂੰ ਜਾ ਰਹੇ ਹੋ? ਹੁਣ ਤੁਹਾਡਾ ਜੋ ਜੰਗ ਹੋ ਰਿਹਾ ਉਹ ਜੰਗ ਕਿੱਥੇ ਤੱਕ ਪਹੁੰਚਿਆ? ਇਹ ਸਵਾਲ ਜਿਹੜੇ ਦੁਨੀਆਂ ਦੇ ਕੁਝ ਵਿਵਹਾਰ ਦੇ ਵੀ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਤੇ ਨੇ, ਜਿੱਥੇ ਪਰਮਾਰਥ ਦਾ ਉਪਦੇਸ਼ ਦਿੱਤਾ ਹੈ ਉਥੇ ਜੋ ਸੰਸਾਰ ਵਿਚ ਵਰਤ ਰਿਹਾ ਸੀ ਦਾਰਾ ਸ਼ਿਕੋ ਨਾਲ, ਉਹ ਵੀ ਮਹਾਰਾਜ ਜੀ ਨੇ ਪੁੱਛਿਆ ਹੈ। ਆਓ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਹੋਇਆਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਆਖੀਏ ਜੀ, ਸਤਨਾਮ
ਸੇਵਾਹੇ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ, ਦੋਹਰਾ ਸਤਿਗੁਰ ਕੀ ਸੁਨ ਬਾਰਤਾ,
ਦਾਰਾ ਸ਼ਿਕੋ ਜੋ ਬੜਾ ਸੁਜਾਨ ਹੈ, ਸਿਆਣਾ ਹੈ, ਬੁੱਧੀਮਾਨ ਹੈ, ਇਹਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਉਪਦੇਸ਼ ਬੜੀ ਭਾਵਨਾ ਨਾਲ ਸ਼ਰਧਾ ਨਾਲ ਸੁਣਿਆ ਹੈ।
ਸਤਨਾਮ ਸਿਮਰਨ ਲੱਗਿਓ ਬਾਂਚਤ ਬ੍ਰਹਮ ਗਿਆਨ,
ਇਹ ਸੱਚੇ ਨਾਮ ਦਾ ਸਿਮਰਨ ਕਰਨ ਲੱਗ ਪਿਆ। ਉਸੇ ਵਕਤ ਹੀ ਇਹਨੇ ਸਿਮਰਨ ਸ਼ੁਰੂ ਕਰ ਦਿੱਤਾ ਔਰ ਇਹਦੇ ਅੰਦਰ ਬ੍ਰਹਮ ਗਿਆਨ ਦੀ ਵਾਂਛਾ ਹੈ। ਦਾਰਾ ਸ਼ਿਕੋ ਚਾਹੁੰਦਾ ਮੈਨੂੰ ਬ੍ਰਹਮ ਗਿਆਨ ਦੀ, ਆਤਮ ਗਿਆਨ ਦੀ ਪ੍ਰਾਪਤੀ ਹੋ ਜਾਵੇ। ਬ੍ਰਹਮ ਗਿਆਨ ਦੀ ਵਾਂਛਾ ਰੱਖ ਕੇ ਦਾਰਾ ਸ਼ਿਕੋ ਸੱਚੇ ਨਾਮ ਦਾ ਸਿਮਰਨ ਕਰਨ ਲੱਗਾ ਹੈ।
ਕਹੀ ਕਥਾ ਵਿਵਹਾਰ ਕੀ ਜਿਮ ਦਲ ਝੂਟੇ ਜੰਗ,
ਫਿਰ ਇਹਨੇ ਸਾਰੀ ਕਥਾ ਜਿਹੜੀ ਵਿਵਹਾਰ ਦੀ ਹੈ ਬਾਹਰ ਦੀ ਹੈ ਜਿਵੇਂ ਜਿਵੇਂ ਜੰਗ ਯੁੱਧ ਹੋਏ ਨੇ, ਜਿਵੇਂ ਦੋਵਾਂ ਦਲਾਂ ਦਾ ਆਪਸੀ ਭੇੜ ਹੋਇਆ, ਉਹ ਸਾਰੀ ਕਥਾ ਇਹਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਦੱਸੀ ਹੈ।
ਮਿਲੇ ਜਾਏ ਉਮਰਾਵ ਸਭ ਦੇਖਤ ਨੌ ਰੰਗ ਸੰਗ।
ਇਹਨੇ ਦੱਸਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਹੜੇ ਮੇਰੇ ਨਾਲ ਦੇ ਅਹਿਲਕਾਰ ਮੇਰੇ ਅਫਸਰ ਸੀ ਉਮਰਾਵ ਸਨ, ਉਹ ਤਕਰੀਬਨ ਬਹੁਤੇ ਜ਼ਿਆਦਾ ਜਿਹੜੇ ਅਫਸਰ ਸੀ ਜੰਗ ਹੋ ਰਿਹਾ ਸੀ, ਉਹ ਜੰਗ ਦੇ ਵਿੱਚੋਂ ਦੌੜ ਕੇ ਨਰੰਗੇ ਦੇ ਨਾਲ ਜਾ ਰਲੇ ਨੇ, ਮੇਰਾ ਸੰਗ ਛੱਡ ਕੇ ਉਹ ਨਰੰਗੇ ਨੂੰ ਜਾ ਮਿਲੇ ਹਨ।
ਜੋ ਪਈ ਮੈਂ ਦਿੱਲੀ ਮੈਂ ਫਿਰਤਾ ਪਾਈ।
ਜਿਸ ਵਕਤ ਮੈਂ ਉਥੋਂ ਜੰਗ ਦੇ ਵਿਚੋਂ ਹਾਰ ਕੇ ਦੌੜਿਆ ਤੇ ਮੈਂ ਦਿੱਲੀ ਵਿਚ ਨਹੀਂ ਟਿਕਿਆ, ਕਿਉਂਕਿ ਦਿੱਲੀ ਵਿਚ ਵੀ ਮੇਰੇ ਪੈਰ ਉਨ੍ਹਾਂ ਨੇ ਟਿਕਣ ਨਹੀਂ ਦਿੱਤੇ।
ਕਿਤਕ ਦਿਵਸ ਬਸ ਗਿਰ ਕੇ ਥਾਈ।
ਮੈਂ ਦਿੱਲੀ ਤੋਂ ਵੀ ਦੌੜ ਕੇ ਪਹਾੜਾਂ ਦੇ ਇਲਾਕੇ ਚ ਆ ਗਿਆ, ਸ੍ਰੀਨਗਰ ਦੇ ਇਲਾਕੇ ਦੇ ਵਿਚ ਆ ਕੇ ਕੁਝ ਸਮਾਂ ਮੈਂ ਪਹਾੜਾਂ ਚ ਰਹਿ ਕੇ ਬਤੀਤ ਕੀਤਾ।
ਅਬ ਲਵਪੁਰ ਮੈਂ ਜਾਉ ਅਗਾਰੀ।
ਉਨ੍ਹਾਂ ਪਹਾੜਾਂ ਚ ਉਤਰ ਕੇ ਮੈਂ ਇਧਰ ਤੁਹਾਡੇ ਤੱਕ ਆ ਪਹੁੰਚਿਆ ਤੇ ਇਥੋਂ ਹੁਣ ਮੈਂ ਅੱਗੇ ਲਾਹੌਰ ਜਾਣਾ ਚਾਹੁੰਦਾ, ਇਥੋਂ ਮੈਂ ਅੱਗੇ ਲਾਹੌਰ ਜਾ ਕੇ ਤਕੜਾਈ ਕਰਨਾ ਚਾਹੁੰਦਾ ਹਾਂ।
ਯੁੱਧ ਕਰਨ ਕੋ ਮੈਂ ਦਲ ਪਾਰੀ।
ਕਿਉਂਕਿ ਮਹਾਰਾਜ ਨਰੰਗੇ ਨਾਲ ਬੜੀ ਵੱਡੀ ਫੌਜ ਹੈ, ਉਹਦੇ ਨਾਲ ਲੱਖਾਂ ਦੀ ਗਿਣਤੀ ਚ ਫੌਜ ਹੈ, ਮੇਰੇ ਨਾਲ ਸਿਰਫ 5000 ਸਿਪਾਹੀ ਨੇ ਤੇ ਮੇਰੇ ਕੋਲ ਇੰਨੀ ਤਾਕਤ ਨਹੀਂ ਹੈ, ਇੰਨੀ ਫੌਜ ਨਹੀਂ ਹੈ ਕਿ ਮੈਂ ਨਰੰਗੇ ਦੇ ਸਾਹਮਣੇ ਖਲੋ ਕੇ ਉਹਦੇ ਨਾਲ ਜੰਗ ਯੁੱਧ ਕਰ ਸਕਾਂ।
ਸਰਬ ਦੇਸ਼ ਰਾਜੇ ਰਾਜਪੂਤ।
ਮਹਾਰਾਜ ਜੀ ਜਿਹੜੇ ਸਾਰੇ ਉਹਨਾਂ ਦੇ ਇਲਾਕਿਆਂ ਦੇ ਪਰਲੇ ਇਲਾਕਿਆਂ ਦੇ ਜਿਹੜੇ ਰਾਜਪੂਤ ਰਾਜੇ ਸਨ।
ਮਿਲ ਨੌ ਰੰਗ ਸੰਗ ਕੀ ਨੋ ਸੂਤ।
ਉਹ ਵੀ ਔਰੰਗਜ਼ੇਬ ਨਾਲ ਜਾ ਰਲੇ ਨੇ, ਔਰੰਗਜ਼ੇਬ ਨੇ ਉਹਨਾਂ ਰਾਜਿਆਂ ਨੂੰ ਵੀ ਜਿਹੜੇ ਪਹਿਲਾਂ ਮੇਰੀ ਮਦਦ ਕਰਦੇ ਸੀ, ਇੱਥੋਂ ਤੱਕ ਕਿ ਜਿਹੜਾ ਰਾਜਾ ਜਸਵੰਤ ਸਿੰਘ ਸੀ ਜਿਹਨੂੰ ਮੁਰਾਦ ਬਖਸ਼ ਨਾਲ ਲੜਨ ਵਾਸਤੇ ਭੇਜਿਆ ਸੀ ਦਾਰਾ ਸ਼ਿਕੋਹ ਨੇ, ਉਹ ਰਾਜਾ ਜਸਵੰਤ ਸਿੰਘ ਵੀ ਬਾਦਸ਼ਾਹ ਔਰੰਗਜ਼ੇਬ ਨਾਲ ਜਾ ਰਲਿਆ ਸੀ। ਕਹਿੰਦਾ ਉਹ ਜਿੰਨੇ ਰਾਜੇ ਨੇ ਉਹਨਾਂ ਸਾਰੇ ਰਾਜਿਆਂ ਨੂੰ ਔਰੰਗਜ਼ੇਬ ਨੇ ਆਪਣੇ ਵੱਲ ਕਰ ਲਿਆ, ਉਹਨਾਂ ਨੂੰ ਕੋਈ ਲਾਲਚ ਦੇ ਕੇ ਲੋਭ ਦੇ ਕੇ ਜ਼ਗੀਰਾਂ ਦੇ ਉਹਨਾਂ ਨੂੰ ਆਪਣੇ ਵੱਲ ਕਰ ਲਿਆ ਹੈ।
ਪਾਤਸ਼ਾਹਤ ਕੋ ਸਕਲ ਸਮਾਜੋ।
ਜਿਹੜਾ ਪਾਤਸ਼ਾਹੀ ਦਾ ਸਾਰਾ ਸਮਾਜ ਹੁੰਦਾ, ਜਿੰਨੀਆਂ ਤੋਪਾਂ ਰਹਿਕਲੇ ਜਮੂਰ ਕਿਲੇ ਨੇ ਸਾਡੇ ਵੱਡੇ ਵੱਡੇ ਪਾਤਸ਼ਾਹੀ ਜਾਂ ਜਿਹੜੇ ਪਾਤਸ਼ਾਹਤ ਦੇ ਹੋਰ ਜਿੰਨੇ ਸਾਜੋ ਸਮਾਨ ਹਨ।
ਨਿਜ ਕਬਜੇ ਮੈਂ ਕੀ ਨਸ ਰਾਜੋ।
ਔਰੰਗੇ ਨੇ ਉਹ ਵੀ ਆਪਣੇ ਕਬਜੇ ਚ ਕਰ ਲਏ ਨੇ, ਉਹ ਵੀ ਸਾਰਾ ਕੁਝ ਉਹਨੇ ਆਪਣੇ ਕਬਜੇ ਵਿਚ ਕਰ ਲਿਆ ਹੋਇਆ।
ਤੋਪ ਜਮੂਰਨ ਕੀ ਕਿਆ ਗਿਣਤੀ।
ਮਹਾਰਾਜ ਜੀ ਤੋਪਾਂ ਤੇ ਜਮੂਰਾਂ ਦੀ ਤਾਂ ਗਿਣਤੀ ਕੋਈ ਨੀ, ਕਿੰਨੀਆਂ ਕੁ ਤੋਪਾਂ ਤੇ ਕਿੰਨੇ ਕੁ ਜਮੂਰ ਨੇ ਨਰੰਗੇ ਦੇ ਕੋਲ।
ਰਿਪ ਸਭ ਕਰੇ ਅਗਾਰੀ ਬੇਨਤੀ।
ਜਿਹੜੇ ਵੱਡੇ ਵੱਡੇ ਰਾਜੇ ਜਿਹੜੇ ਪਹਿਲਾਂ ਮੇਰੇ ਨਾਲ ਖੜੇ ਸੀ ਉਹ ਰਾਜੇ ਹੁਣ ਨਰੰਗੇ ਦੇ ਸਾਹਮਣੇ ਖੜੇ ਨੇ, ਉਹਦੇ ਸਾਹਮਣੇ ਖਲੋ ਕੇ ਹੱਥ ਜੋੜ ਕੇ ਉਹਦੇ ਅੱਗੇ ਬੇਨਤੀਆਂ ਕਰਦੇ ਹਨ।
ਸਰਬ ਰੀਤ ਤੇ ਵਧਿਓ ਸਮਾਜਾ।
ਸਰਬ ਰੀਤੀ ਕਰਕੇ ਨਰੰਗੇ ਦਾ ਸਾਜੋ ਸਮਾਜ ਵੱਧ ਚੁੱਕਾ, ਹਰ ਪੱਖ ਤੋਂ ਨਰੰਗਾ ਅੱਗੇ ਹੈ, ਹਰ ਪੱਖ ਤੋਂ ਨਰੰਗੇ ਦੇ ਨਾਲ ਫੌਜ ਜ਼ਿਆਦਾ ਹੈ।
ਲਰਬੇ ਹਿਤਿਆਨ ਗਨ ਦਲ ਸਾਜਾ।
ਔਰ ਉਹਦੇ ਨਾਲ ਲੜਨ ਵਾਸਤੇ ਹਜ਼ਾਰਾਂ ਦੀ ਗਿਣਤੀ ਚ ਫੌਜ ਹੈ ਜਿਹਦਾ ਮੁਕਾਬਲਾ ਕਰਨਾ ਬੜਾ ਔਖਾ ਹੈ, ਹਜ਼ਾਰਾਂ ਦੀ ਗਿਣਤੀ ਵਿਚ ਬੜੀ ਵੱਡੀ ਫੌਜ ਹੈ ਔਰੰਗਜ਼ੇਬ ਦੇ ਨਾਲ ਜਿਹੜੀ ਹਰ ਵਕਤ ਲੜਨ ਵਾਸਤੇ ਤਿਆਰ ਹੈ।
ਸ਼ਾਹਜਹਾਂ ਪਿਤ ਕੋ ਗੈ ਲੀਨਾ।
ਇਥੋਂ ਤੱਕ ਕਿ ਮੇਰੇ ਪਿਤਾ ਸ਼ਾਹਜਹਾਂ ਨੂੰ ਵੀ ਨੁਰੰਗੇ ਨੇ ਪਕੜ ਲਿਆ, ਉਹਨੇ ਆਪਣੇ ਪਿਤਾ ਤੇ ਵੀ ਤਰਸ ਨਹੀਂ ਕੀਤਾ, ਇੰਨਾ ਨਿਰਦਈ ਹੈ ਕਿ ਉਹਨੇ ਬਿਮਾਰ ਪਿਤਾ ਸ਼ਾਹਜਹਾਂ ਨੂੰ ਵੀ ਪਕੜ ਲਿਆ।
ਭਰਾਤਾ ਇੱਕ ਕੈਦ ਕਰ ਦੀਨਾ।
ਔਰ ਇੱਕ ਭਰਾ ਜਿਹੜਾ ਹੈ ਮੇਰਾ ਮੁਰਾਦ ਬਖਸ਼, ਉਹਨੂੰ ਵੀ ਉਹਨੇ ਕੈਦੀ ਬਣਾ ਲਿਆ, ਹਾਲਾਂਕਿ ਉਹਨੇ ਨੁਰੰਗੇ ਦੀ ਮਦਦ ਕੀਤੀ ਸੀ, ਉਹ ਨੁਰੰਗੇ ਦੀ ਮਦਦ ਕਰਕੇ ਮੇਰੇ ਨਾਲ ਲੜਦਾ ਰਿਹਾ, ਪਰ ਫਿਰ ਵੀ ਇਹਨੇ ਉਹਦੇ ਤੇ ਤਰਸ ਤਾਂ ਕੀ ਕਰਨਾ ਸੀ, ਉਹਨੂੰ ਕੋਈ ਰੁਤਬਾ ਤਾਂ ਕੀ ਦੇਣਾ ਸੀ, ਉਹਨੂੰ ਵੀ ਮੇਰੇ ਪਿਤਾ ਦੇ ਨਾਲ ਕੈਦ ਕਰ ਲਿਆ।
ਤੇ ਕਰ ਖਾਣ ਪਾਣ ਤਿੰਨ ਥੋੜਾ।
ਉਹਨਾਂ ਨੂੰ ਥੋੜਾ ਖਾਣ ਪਾਣ ਵਾਸਤੇ ਦਿੰਦਾ ਹੈ।
ਦਿਨ ਪ੍ਰਤ ਦੇਤ ਕਸ਼ਟ ਕੋ ਪੋਰਾ।
ਉਹਨਾਂ ਨੂੰ ਪੇਟ ਭਰ ਕੇ ਕੈਦ ਦੇ ਵਿਚ ਰੋਟੀ ਵੀ ਨਹੀਂ ਦਿੰਦਾ, ਇਥੋਂ ਤੱਕ ਕਿ ਉਹ ਪਾਣੀ ਨੂੰ ਵੀ ਤਰਸਦੇ ਨੇ, ਇੰਨਾ ਜਿਆਦਾ ਉਹਨਾਂ ਨੂੰ ਦਿਨ ਪ੍ਰਤੀ ਦਿਨ ਘੋਰ ਦੁੱਖ ਦੇ ਰਿਹਾ।
ਦੁਸ਼ਟ ਵਿਸਾਲ ਸੁਨੋ ਰੰਗ ਐਸੇ,
ਮਹਾਰਾਜ ਏਦਾਂ ਨੁਰੰਗਾ ਬੜਾ ਵੱਡਾ ਦੁਸ਼ਟ ਹੈ, ਉਹ ਬੜਾ ਵੱਡਾ ਪਾਪੀ ਹੈ, ਬੜਾ ਵੱਡਾ ਹਥਿਆਰ ਹੈ, ਜਿਹਨੇ ਆਪਣੇ ਸਕੇ ਪਿਓ ਨੂੰ ਵੀ ਕੈਦ ਕਰ ਲਿਆ।
ਨਿਤ ਛਲ ਬਲ ਕੋ ਠਾਨਤ ਤੈਸੇ,
ਉਹ ਨਿਤਾ ਪ੍ਰਤੀ ਛਲ ਬਲ ਕਰਦਾ, ਨਿਤਾ ਪ੍ਰਤੀ ਕਪਟ ਦੀ ਬਿਰਤੀ ਧਾਰਨ ਕਰਕੇ ਕਪਟੀ ਕਰਦਾ ਹੈ।
ਯਾ ਤੇ ਅਬ ਲਵਪੁਰ ਕੋ ਜਾਏ,
ਇਸ ਕਰਕੇ ਹੁਣ ਮੈਂ ਲਾਹੌਰ ਨੂੰ ਜਾ ਰਿਹਾ ਮਹਾਰਾਜ, ਕਿਉਂਕਿ ਇਸ ਪਾਸੇ ਤਾਂ ਕੋਈ ਮਦਦ ਕਰਨ ਵਾਲਾ ਰਿਹਾ ਨੀ, ਕੋਈ ਰਾਜਾ ਰਾਣਾ, ਮੈਂ ਹੁਣ ਲਾਹੌਰ ਵਾਲੇ ਪਾਸੇ ਨੂੰ ਭਾਵਾ ਕਰਕੇ ਜਾ ਰਿਹਾ।
ਹੁਣ ਕਰੋ ਜੈਸੇ ਬਨ ਆਏ,
ਲਾਹੌਰ ਜਾ ਕੇ ਮੈਂ ਵੇਖਾਂਗਾ, ਉੱਥੇ ਜਾ ਕੇ ਫਿਰ ਮੈਂ ਜੋ ਮੇਰੇ ਕੋਲੋਂ ਬਣੇਗਾ, ਜੋ ਮੇਰੇ ਕੋਲੋਂ ਸਰੇਗਾ, ਉਹ ਮੈਂ ਕਰਾਂਗਾ।
ਸ਼੍ਰੀ ਅਰ ਰਾਏ ਸੁਣੀ ਸਭ ਗਾਥਾ,
ਦਾਰਾ ਸ਼ਕੋ ਦੀਏ ਸਾਰੀ ਗਾਥਾ, ਦਾਰਾ ਸ਼ਕੋ ਦੀਆਂ ਇਹ ਬੇਨਤੀਆਂ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਸੁਣੀਆਂ ਹਨ।
ਧੀਰ ਦੇਣ ਹਿਤ ਕਹਿ ਤਿਸ ਸਾਥਾ,
ਦਾਰਾ ਸ਼ਕੋ ਨੂੰ ਧੀਰਜ ਦੇਣ ਵਾਸਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਭੂਪਨ ਕਹੋ ਇਹ ਧਰਮ ਮਾਨ,
ਮਹਾਰਾਜ ਜੀ ਕਹਿਣ ਲੱਗੇ ਦਾਰਾ ਸ਼ਕੋ ਰਾਜਿਆਂ ਦਾ ਇਹ ਧਰਮ ਹੈ, ਜਿਹੜਾ ਰਾਜਾ ਹੈ ਰਾਜਿਆਂ ਦਾ ਇਹ ਧਰਮ ਹੋਇਆ ਕਰਦਾ।
ਸ਼ਸਤਰ ਗਹਿਣ ਸੰਗਰ ਕਮਸਾਨਾ,
ਜਿਹੜਾ ਰਾਜਾ ਹੈ ਉਹਦਾ ਇਹ ਧਰਮ ਹੈ ਕਿ ਉਹ ਸ਼ਸਤਰ ਗ੍ਰਹਿਣ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਲੜੇ। ਇੱਕ ਸੂਰਬੀਰ ਰਾਜੇ ਦਾ ਇਹ ਧਰਮ ਹੁੰਦਾ ਹੈ ਕਿ ਉਹ ਜੰਗ ਦੇ ਮੈਦਾਨ ਦੇ ਵਿੱਚ ਸ਼ਸਤਰ ਧਾਰਨ ਕਰਕੇ ਘਮਾਸਾਨ ਜੰਗ ਕਰੇ।
ਮਾਰਨ ਅਰ ਮਰਨੋ ਰਿਪ ਸੰਗ,
ਆਪਣੇ ਦੁਸ਼ਮਣ ਦੇ ਨਾਲ ਲੜੇ, ਉਹਨੂੰ ਮਾਰੇ ਜਾਂ ਆਪ ਜੰਗ ਦੇ ਮੈਦਾਨ ਵਿੱਚ ਮਰ ਜਾਵੇ, ਇਹੀ ਇੱਕ ਸ਼ਸਤਰਧਾਰੀ ਸੂਰਮੇ ਦਾ ਧਰਮ ਹੁੰਦਾ ਹੈ।
ਧਨਵਨੀਤ ਕਰਬੋ ਜੰਗ,
ਧਨ ਵਾਸਤੇ ਤੇ ਧਰਤੀ ਵਾਸਤੇ ਜੰਗ ਕਰਨਾ, ਜ਼ਰ ਵਾਸਤੇ ਜਾਂ ਜ਼ਮੀਨ ਵਾਸਤੇ ਜੰਗ ਕਰਨਾ।
ਅਬ ਦਿੜਵੈ ਕੈ ਸੈਨ ਸਕੇਲ,
ਉਹ ਤੁਹਾਡੇ ਜੈਸੇ ਰਾਜਿਆਂ ਦਾ ਧਰਮ ਹੈ ਕਿ ਜ਼ਰ ਵਾਸਤੇ ਜਾਂ ਜ਼ਮੀਨ ਵਾਸਤੇ ਜੰਗ ਕਰਕੇ ਲੜਨਾ, ਹੁਣ ਦ੍ਰਿੜ ਹੋ ਕੇ ਆਪਣੇ ਨਾਲ ਸੈਨਾ ਇਕੱਠੀ ਕਰ। ਦਾਰਾ ਸ਼ਕੋ ਹੁਣ ਤੈਨੂੰ ਚਾਹੀਦਾ ਕਿ ਤੂੰ ਪੱਕਾ ਹੋ ਕੇ ਮਜ਼ਬੂਤ ਹੋ ਕੇ ਆਪਣੇ ਨਾਲ ਫੌਜ ਇਕੱਠੀ ਕਰੇ।
ਮਿਲੇ ਨਿਰਪਤ ਸੋ ਲੇਵੋ ਮੇਲ,
ਜਿਹੜਾ ਰਾਜਾ ਤੈਨੂੰ ਮਿਲਣਾ ਚਾਹੇ ਉਸ ਰਾਜੇ ਨੂੰ ਤੂੰ ਆਪਣੇ ਨਾਲ ਮੇਲ ਲਈ, ਜਿਹੜਾ ਰਾਜਾ ਤੇਰੇ ਨਾਲ ਸੰਧੀ ਕਰਨਾ ਚਾਹੇ ਔਰੰਗਜ਼ੇਬ ਦੇ ਖਿਲਾਫ ਲੜਨ ਵਾਸਤੇ, ਉਹਨੂੰ ਤੂੰ ਆਪਣੀ ਮਦਦ ਵਾਸਤੇ ਆਪਣੇ ਨਾਲ ਮੇਲ ਲਵੀ, ਜੋੜ ਲਵੀ।
ਪਰ ਲਾਹੌਰ ਮੈਂ ਬੋ ਤਕਰਾਏ,
ਲਾਹੌਰ ਜਾ ਕੇ ਚੰਗੀ ਤਰ੍ਹਾਂ ਤਕੜਾਈ ਕਰ ਲਈ। ਜੇ ਲਾਹੌਰ ਚੱਲਿਆ ਤੇ ਲਾਹੌਰ ਵਿੱਚ ਵੀ ਬੜੇ ਵੱਡੇ ਕਿਲੇ ਨੇ, ਜਿਨ੍ਹਾਂ ਕਿਲਿਆਂ ਦੇ ਵਿੱਚ ਰਹਿ ਕੇ ਤੂੰ ਜੰਗ ਕਰ ਸਕਦਾ, ਉਹਨਾਂ ਕਿਲਿਆਂ ਦੇ ਵਿੱਚ ਜਾ ਕੇ ਚੰਗੀ ਤਰ੍ਹਾਂ ਲਾਹੌਰ ਤਕੜਾਈ ਕਰ ਲਵੀ।
ਪਾਵੋ ਫਤਿਹ ਮਚਾਏ ਲੜਾਈ,
ਔਰ ਜੰਗ ਕਰੀ ਔਰੰਗਜ਼ੇਬ ਨਾਲ ਜਿੰਨਾ ਹੋ ਸਕੇ, ਵਾਹ ਲੱਗਦਿਆਂ ਤੱਕ ਜੰਗ ਕਰੀ। ਤੇ ਜੇ ਤੂੰ ਇਸੇ ਤਰ੍ਹਾਂ ਜੰਗ ਕਰੇਗਾ, ਮਨ ਚ ਇੱਛਾ ਲੈ ਕੇ ਜੰਗ ਕਰੀ ਕਿ ਮੈਂ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕਰਨੀ ਹੈ।
ਹਮ ਤੇਰੀ ਦਿਸ਼ਵੈ ਕਰ ਲੜੈ,
ਮਹਾਰਾਜ ਜੀ ਕਹਿੰਦੇ ਦਾਰਾ ਸ਼ਕੋ ਜੇ ਤੂੰ ਚਾਹੁੰਦਾ ਤਾਂ ਅਸੀਂ ਵੀ ਤੇਰੇ ਵੱਲੋਂ ਲੜ ਸਕਦੇ ਹਾਂ, ਤੇਰੇ ਨਾਲ ਤੇਰੀ ਮਦਦ ਕਰਨ ਵਾਸਤੇ ਅਸੀਂ ਵੀ ਜੰਗ ਦੇ ਮੈਦਾਨ ਵਿੱਚ ਲੜ ਸਕਦੇ ਹਾਂ।
ਜਿਤਕ ਸੈਨ ਸਭ ਸਨਮੁਖ ਕਰੈ,
ਸਾਡੇ ਨਾਲ ਜਿੰਨੀ ਕੁ ਫੌਜ ਆ ਉਹਨੂੰ ਵੀ ਅਸੀਂ ਨਾਲ ਲੈ ਕੇ ਔਰੰਗਜ਼ੇਬ ਦੇ ਸਾਹਮਣੇ ਕਰਨ ਨੂੰ ਤਿਆਰ ਹਾਂ। ਸਾਡੇ ਨਾਲ ਜਿਹੜਾ ਲਸ਼ਕਰ ਹੈ ਉਹਨੂੰ ਅਸੀਂ ਔਰੰਗਜ਼ੇਬ ਦੇ ਸਾਹਮਣੇ ਕਰਨ ਨੂੰ ਤਿਆਰ ਹਾਂ।
ਹਿੰਮਤ ਕੋਈ ਹਿਮਾਇਤੀ ਹਾਰਿਆ,
ਕਿਉਂਕਿ ਜਿਹੜੇ ਹਿੰਮਤਵਾਨ ਪੁਰਖ ਨੇ ਉਹਨਾਂ ਦੀ ਹਿਮਾਇਤ ਪ੍ਰਮਾਤਮਾ ਕਰਦਾ। ਜਿਹੜੇ ਹਿੰਮਤੇ ਮਰਦਾਂ ਮਦਦ ਖੁਦਾ, ਹਿੰਮਤਵਾਨ ਲੋਕਾਂ ਦੀ ਮਦਦ ਖੁਦਾ ਕਰਦਾ, ਪ੍ਰਮਾਤਮਾ ਕਰਦਾ। ਜੇ ਤੂੰ ਹਿੰਮਤਵਾਨ ਹੋ ਕੇ ਔਰੰਗਜ਼ੇਬ ਨਾਲ ਲੜੇਗਾ ਤੇ ਅਸੀਂ ਵੀ ਤੇਰੇ ਨਾਲ ਖੜੇ ਹਾਂ, ਅਸੀਂ ਵੀ ਆਪਣੀ ਫੌਜ ਅੱਗੇ ਕਰਕੇ ਦੁਸ਼ਮਣਾਂ ਨਾਲ ਲੜਾਉਣ ਨੂੰ ਤਿਆਰ ਹਾਂ।
ਇੱਕ ਵਾਰ ਜੇ ਤੈ ਮੁਖ ਮੁਰੇ,
ਇੱਕ ਵਾਰ ਜੇ ਤੂੰ ਆਪਣਾ ਮੂੰਹ ਮੋੜ ਲਵੇਗਾ,
ਰਾਜੇ ਅਨਕ ਮਿਲੇ ਤੁਝੇ ਆਏ,
ਇੱਕ ਵਾਰ ਜੇ ਤੂੰ ਜੰਗ ਦੇ ਮੈਦਾਨ ਵੱਲ ਮੂੰਹ ਮੋੜ ਕੇ ਲੜੇਗਾ ਤੇ ਬੜੇ ਬੜੇ ਰਾਜੇ ਤੇਰੀ ਹਮਾਇਤ ਵਿੱਚ ਆ ਕੇ ਖਲੋਣਗੇ। ਵੱਡੇ ਵੱਡੇ ਰਾਜੇ ਤੇਰੀ ਮਦਦ ਕਰਨ ਵਾਸਤੇ ਤੇਰੇ ਨਾਲ ਹਮਾਇਤੀ ਬਣ ਕੇ ਆਉਣਗੇ।
ਜਾਣੇ ਤੇਰੋ ਭਲੋ ਸੁਭਾਏ,
ਉਹਨਾਂ ਰਾਜਿਆਂ ਨੂੰ ਪਤਾ ਲੱਗ ਜਾਏਗਾ ਕਿ ਦਾਰਾ ਸ਼ਿਕੋਹ ਦਾ ਸੁਭਾਅ ਬੜਾ ਚੰਗਾ, ਸਾਨੂੰ ਇਹਦੀ ਮਦਦ ਕਰਨੀ ਚਾਹੀਦੀ। ਉਹ ਔਰੰਗਜ਼ੇਬ ਦੀ ਮਦਦ ਨਹੀਂ ਕਰਨਗੇ ਕਿਉਂਕਿ ਔਰੰਗਾ ਤਾਂ ਕਪਟੀ ਹੈ, ਕੁਚਾਲੀ ਹੈ, ਤੇ ਜਦੋਂ ਤੂੰ ਜੰਗ ਲੜੇਗਾ ਤੇ ਬੜੇ ਰਾਜੇ ਤੇਰੀ ਮਦਦ ਕਰਨਗੇ। ਉਹ ਇਹ ਜਾਣ ਕੇ ਤੇਰੀ ਮਦਦ ਕਰਨਗੇ ਕਿ ਦਾਰਾ ਸ਼ਿਕੋਹ ਦਾ ਜਿਹੜਾ ਸੁਭਾਅ ਹੈ ਉਹ ਬੜਾ ਚੰਗਾ ਤੇ ਨੇਕ ਸੁਭਾਅ ਹੈ।
ਹੈ ਦਲ ਚੜੇ ਹਜ਼ਾਰ ਅਡਾਈ,
ਮਹਾਰਾਜ ਜੀ ਕਹਿੰਦੇ ਸਾਡੇ ਨਾਲ 2200 ਘੋੜ ਸਵਾਰ ਹਰ ਵਕਤ ਤਿਆਰ ਰਹਿੰਦਾ, ਤੇ ਦਾਰਾ ਸ਼ਿਕੋਹ ਜੇ ਤੂੰ ਕਹੇ ਤੇ ਅਸੀਂ ਇਹ 2200 ਘੋੜ ਸਵਾਰ ਤੇਰੀ ਮਦਦ ਕਰਨ ਵਾਸਤੇ ਤੇਰੇ ਨਾਲ ਚੜਾ ਸਕਦੇ ਹਾਂ।
ਅਮਰੇ ਸਾਥ ਸਦਾ ਸੁਖਦਾਈ,
ਇਹ 2200 ਘੋੜ ਸਵਾਰ ਸੂਰਮਾ ਹਰ ਵਕਤ ਸਾਡੇ ਨਾਲ ਰਹਿੰਦਾ, ਇਹ ਸੂਰਮੇ ਹਰ ਵਕਤ ਸਾਡੇ ਨਾਲ ਰਹਿੰਦੇ ਹਨ।
ਅਬ ਲਰ ਬੇਹਿਤ ਰਾਖੇ ਔਰ,
ਜੇ ਤੂੰ ਕਹੇਗਾ ਕਿ ਅਸੀਂ ਤੇਰੀ ਮਦਦ ਕਰੀਏ ਤੇ ਅਸੀਂ ਹੋਰ ਫੌਜ ਭਰਤੀ ਕਰ ਲਵਾਂਗੇ, ਤਾਂ 2200 ਨੇ ਫਿਰ ਹੋਰ ਵੀ ਫੌਜ ਅਸੀਂ ਆਪਣੇ ਨਾਲ ਭਰਤੀ ਕਰ ਲਵਾਂਗੇ।
ਕਰੇ ਜੰਗ ਥਿਤ ਵੈ ਜਿਸ ਠੌਰ,
ਜਿਹੜੀ ਜਗ੍ਹਾ ਤੇ ਤੂੰ ਥਿਤ ਹੋਵੇਂਗਾ ਟਿਕੇਗਾ ਉਥੇ ਅਸੀਂ ਤੇਰੇ ਨਾਲ ਖਲੋ ਕੇ ਜੰਗ ਲੜਾਂਗੇ।
ਤੈ ਤੇਰੇ ਹਮ ਬਨੇ ਸਹਾਇਕ,
ਜਿੱਥੇ ਵੀ ਤੂੰ ਲੜੇਗਾ ਅਸੀਂ ਤੇਰੀ ਸਹਾਇਤਾ ਕਰਾਂਗੇ, ਤੇਰੇ ਮਦਦਗਾਰ ਹੋਵਾਂਗੇ।
ਜਿਉ ਕਿਉ ਕਰੇ ਤੁਰਤ ਗਨ ਕਾਇਤ,
ਜਿਵੇਂ ਕਿਵੇਂ ਕਰਕੇ ਅਸੀਂ ਇਹਦੇ ਆਉਂਦੇ ਹੋਏ ਜਿਹੜੇ ਮਲੇਛ ਨੇ ਔਰੰਗਜ਼ੇਬ ਦੇ ਨਾਲ ਉਹਨਾਂ ਦਾ ਘਾਤ ਕਰਨ ਵਾਸਤੇ ਤਿਆਰ ਹਾਂ।
ਬਿਨਾ ਯੁੱਧ ਤੇ ਅਪਰ ਉਪਾਏ,
ਕਿਉਂਕਿ ਜੰਗ ਦੇ ਬਿਨਾ ਹੋਰ ਕੋਈ ਉਪਾਅ ਨਹੀਂ ਹੈ। ਜੇ ਜੰਗ ਲੜੇਗਾ ਨਹੀਂ ਤੇ ਜੰਗ ਲੜੇ ਬਿਨਾ ਦਾਰਾ ਸ਼ਿਕੋਹ ਹੋਰ ਕੋਈ ਉਪਾਅ ਨਹੀਂ ਹੈ, ਹੋਰ ਕੋਈ ਸਾਧਨ ਨਹੀਂ ਹੈ।
ਮੈਂ ਤੇਰੇ ਟਿਗ ਕੋ ਬਣ ਆਏ,
ਤੇਰੇ ਟਿਗ ਹੋਰ ਕੋਈ ਕਿਸੇ ਪ੍ਰਕਾਰ ਦਾ ਸਾਧਨ ਹੈ ਹੀ ਨਹੀਂ। ਇਹ ਦਾਰਾ ਸ਼ਿਕੋਹ ਹੁਣ ਤੇਰੇ ਕੋਲ ਇੱਕੋ ਰਸਤਾ ਹੈ ਜੰਗ ਲੜਨ ਦਾ, ਜੰਗ ਲੜੇ ਤੋਂ ਬਿਨਾਂ ਤੇਰੇ ਕੋਲ ਹੋਰ ਕੋਈ ਦੂਜਾ ਰਸਤਾ ਨਹੀਂ।
ਨਾਏ ਤਾਂ ਦੂਰ ਲਗੋ ਗਨ ਦੇਸ਼,
ਨਹੀਂ ਤਾਂ ਦੂਰ ਤੱਕ ਜਿਹੜੇ ਦੇਸ਼ ਹਨ,
ਦਿੱਲੀ ਕੇ ਅਨੁਸਾਰ ਅਸ਼ੇਸ਼,
ਉਹ ਸਾਰੇ ਦੇਸ਼ ਦਿੱਲੀ ਦੇ ਤਖਤ ਦੇ ਅਧੀਨ ਨੇ, ਦਿੱਲੀ ਦੇ ਅਨੁਸਾਰ ਹਨ।
ਰਹਿ ਬੇ ਕੀ ਪਿਤ ਬਨੇ ਨਕ ਤੋਂ,
ਤੇ ਜੇ ਤੂੰ ਕਿਤੇ ਛੁਪ ਕੇ ਰਹਿਣਾ ਵੀ ਚਾਹੇਗਾ ਤੇ ਦਾਰਾ ਸ਼ਿਕੋਹ ਇਹੋ ਜਿਹਾ ਕੋਈ ਦੇਸ਼ ਨਹੀਂ ਜਿੱਥੇ ਤੂੰ ਲੁਕ ਕੇ ਰਹਿ ਸਕਦਾ ਹੋਵੇ, ਕਿਉਂਕਿ ਦਿੱਲੀ ਦੇ ਤਖ਼ਤ ਦੇ ਅਧੀਨ ਨੇ ਸਾਰੇ ਦੇਸ਼ ਦੂਰ ਦੂਰ ਤੱਕ, ਉਹਨਾਂ ਸਾਰੇ ਦੇਸ਼ਾਂ ਵਿੱਚ ਕਿਤੇ ਵੀ ਤੂੰ ਲੁਕ ਕੇ ਨਹੀਂ ਰਹਿ ਸਕੇਗਾ।
ਸਭ ਅਪਣਾਏ ਲਏ ਜਿਤ ਤਿਤੋ,
ਕਿਉਂਕਿ ਔਰੰਗਜ਼ੇਬ ਨੇ ਸਹਿਜੇ ਸਹਿਜੇ ਸਾਰੇ ਦੇਸ਼ ਆਪਣੇ ਅਧੀਨ ਕਰ ਲੈਣੇ ਨੇ। ਅੱਜ ਉਹ ਦਿੱਲੀ ਦੇ ਤਖ਼ਤ ਦੇ ਉੱਤੇ ਬੈਠ ਚੁੱਕਾ ਹੈ ਤੇ ਦਿੱਲੀ ਦਾ ਤਖ਼ਤ ਉਹਨੇ ਆਪਣੇ ਅਧੀਨ ਕਰ ਲਿਆ, ਤੇ ਦੂਜੇ ਵੀ ਜਿੰਨੇ ਦੇਸ਼ ਨੇ ਜਿਹੜੇ ਦਿੱਲੀ ਤਖ਼ਤ ਅੱਗੇ ਨਿਮਦੇ ਨੇ ਉਹ ਵੀ ਉਹਨੇ ਸਾਰੇ ਆਪਣੇ ਅਧੀਨ ਕਰਦਿਆਂ ਦੇਰੀ ਨਹੀਂ ਲਾਉਣੀ।
ਜਾਵਦ ਸਗਰੇ ਦੇਸ਼ ਦੁਆਈ,
ਹਾਲੇ ਔਰੰਗਜ਼ੇਬ ਪੂਰਾ ਕਾਮਯਾਬ ਨਹੀਂ ਹੋਇਆ, ਹਾਲੇ ਸਿਰਫ ਉਹਨੇ ਦਿੱਲੀ ਦੇ ਨੇੜੇ ਤੇੜੇ ਇਲਾਕਿਆਂ ਤੇ ਕਬਜ਼ਾ ਕੀਤਾ, ਹਾਲੇ ਪੂਰਨ ਤੌਰ ਤੇ ਔਰੰਗਜ਼ੇਬ ਕਾਮਯਾਬ ਨਹੀਂ ਹੋਇਆ, ਉਹਦੇ ਨਾਮ ਦੀ ਦੁਹਾਈ ਹਾਲੇ ਸਾਰੇ ਦੇਸ਼ ਵਿਚ ਨਹੀਂ ਫਿਰੀ, ਤੇ ਜਦੋਂ ਤੱਕ ਔਰੰਗਜ਼ੇਬ ਦੇ ਨਾਂ ਦੀ ਦੁਹਾਈ ਨਹੀਂ ਫਿਰਦੀ,
ਵੀਰੇ ਨੈਨੋ ਰੰਗ ਭਰਿਆਈ,
ਤੇ ਜਦੋਂ ਤੱਕ ਨੁਰੰਗਾ ਇਸ ਇਲਾਕੇ ਦੇ ਵਿਚ ਆ ਕੇ ਆਪਣੀ ਦੁਹਾਈ ਨਹੀਂ ਫੇਰਦਾ ਜਬਰਦਸਤੀ,
ਤਾਵਦ ਹੈ ਉਪਾਏ ਕੇ ਜੋਗ,
ਉਦੋਂ ਤੱਕ ਤੂੰ ਉਪਾਅ ਕਰ ਸਕਦਾ ਕਿ ਉਹਦਾ ਰਾਜ ਸਾਰੇ ਪਾਸੇ ਫੈਲਣ ਤੋਂ ਪਹਿਲਾਂ ਪਹਿਲਾਂ ਤੂੰ ਉਹਨੂੰ ਰੋਕ ਲਵੇਂ। ਜੇ ਰਾਜ ਫੈਲ ਗਿਆ ਫਿਰ ਉਹਨੂੰ ਰੋਕਣਾ ਔਖਾ ਹੋਵੇਗਾ, ਹਾਲੇ ਉਹਦਾ ਰਾਜ ਫੈਲਿਆ ਨਹੀਂ। ਜੇ ਉਹਦਾ ਰਾਜ ਸਾਰੇ ਪਾਸੇ ਫੈਲ ਗਿਆ ਤੇ ਫਿਰ ਉਹਨੂੰ ਰੋਕਣਾ ਤੇਰੇ ਲਈ ਔਖਾ ਹੋਵੇਗਾ, ਮੁਸ਼ਕਲ ਹੋਵੇਗਾ।
ਲਰਬੇ ਹੇਤ ਸਕੇਲੋ ਲੋਕ,
ਇਸ ਕਰਕੇ ਹੇ ਦਾਰਾ ਸ਼ਿਕੋਹ ਤੂੰ ਆਪਣੇ ਨਾਲ ਫੌਜਾਂ ਇਕੱਠੀਆਂ ਕਰ ਲੜਨ ਵਾਸਤੇ, ਜਿੰਨਾ ਦਲ ਇਕੱਠਾ ਕਰ ਸਕਦਾ ਲੜਨ ਵਾਸਤੇ ਇਕੱਠਾ ਕਰ,
ਦਲ ਮੁਕਾਬਲੇ ਰਨ ਕੇ ਹੋਵੇ,
ਔਰ ਜੰਗ ਦੇ ਮੈਦਾਨ ਦੇ ਵਿਚ ਮੁਕਾਬਲਾ ਦਲਾਂ ਦਾ ਹੋਵੇਗਾ, ਸੂਰਮਿਆਂ ਦਾ ਹੋਵੇਗਾ,
ਤਬ ਅਮ ਆਏ ਤੋਏ ਕੋ ਜੋਵੇ,
ਤੇ ਜੇ ਤੂੰ ਕਹੇਗਾ ਤੇ ਫਿਰ ਉਸ ਜੰਗ ਦੇ ਮੈਦਾਨ ਵਿਚ ਆ ਕੇ ਅਸੀਂ ਵੀ ਤੇਰੀ ਮਦਦ ਕਰਾਂਗੇ, ਅਸੀਂ ਵੀ ਤੇਰੀ ਸਹਾਇਤਾ ਕਰਾਂਗੇ।
ਸਿੱਖ ਸਖਾ ਸਭਲੇ ਹਕਾਰ,
ਅਸੀਂ ਵੀ ਆਪਣੇ ਸਾਰੇ ਸਿੱਖਾਂ ਨੂੰ ਸੇਵਕਾਂ ਨੂੰ ਸੱਦ ਲਵਾਂਗੇ। ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਜਿਹੜੇ ਆਪਣਾ ਆਪਾ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਨੇ, ਉਹਨਾਂ ਸਾਰੀਆਂ ਸਿੱਖ ਸੰਗਤਾਂ ਨੂੰ ਅਸੀਂ ਵੀ ਬੁਲਾ ਲਵਾਂਗੇ।
ਤਵ ਸਹਾਏ ਕੋ ਕਰੇ ਉਧਾਰ,
ਉਹ ਆ ਕੇ ਸਾਰੇ ਤੇਰੀ ਸਹਾਇਤਾ ਕਰਨਗੇ, ਤੇਰੀ ਮਦਦ ਕਰਨਗੇ।
ਦਾਰਾ ਸ਼ਕੋ ਸੁਨਤ ਕਰ ਜੋਰੇ,
ਖਾਲਸਾ ਜੀ ਇਹ ਜਿਹੜੇ ਬਚਨ ਗੁਰੂ ਹਰਿਰਾਏ ਸਾਹਿਬ ਜੀ ਨੇ ਕਹੇ ਨੇ ਨਾ, ਇਹ ਮਹਾਰਾਜ ਜੀ ਨੇ ਦਾਰਾ ਸ਼ਕੋ ਨੂੰ ਪਰਖਣ ਵਾਸਤੇ ਕਹੇ, ਕਿਉਂਕਿ ਸਤਿਗੁਰੂ ਹਰਿਰਾਏ ਸਾਹਿਬ ਜੀ ਨੂੰ ਤਾਂ ਹੁਕਮ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਤੁਸੀਂ ਜੰਗ ਲੜਨਾ ਹੀ ਨਹੀਂ। ਪਰ ਇੱਥੇ ਗੁਰੂ ਹਰਿਰਾਏ ਸਾਹਿਬ ਕਹਿ ਰਹੇ ਨੇ ਕਿ ਦਾਰਾ ਸ਼ਕੋ ਅਸੀਂ ਤੇਰੇ ਨਾਲ ਲੜਾਂਗੇ, ਫੌਜ ਨਾਲ ਲੈ ਕੇ ਔਰੰਗਜ਼ੇਬ ਦਾ ਮੁਕਾਬਲਾ ਕਰਾਂਗੇ। ਉਹ ਆਪਣੇ ਪਿਤਾ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਪਰ ਇੱਥੇ ਜਿਹੜਾ ਬਚਨ ਇਹ ਕਹਿ ਰਹੇ ਨੇ ਗੁਰੂ ਹਰਿਰਾਏ ਸਾਹਿਬ ਜੀ, ਇਹ ਦਾਰਾ ਸ਼ਕੋ ਦੀ ਪਰਖ ਕਰਨ ਵਾਸਤੇ ਸੀ ਕਿ ਦਾਰਾ ਸ਼ਕੋ ਦੇ ਅੰਦਰ ਧਾਰਮਿਕ ਤੌਰ ਤੇ ਅਧਿਆਤਮਕ ਜਗਤ ਦੀ ਪ੍ਰਾਪਤੀ ਕਰਨ ਦੀ ਇੱਛਾ ਹੈ ਜਾਂ ਇਹ ਬਾਹਰੀ ਸੰਸਾਰ ਨੂੰ ਪ੍ਰਾਪਤ ਕਰਨ ਦੀ ਇੱਛਾ ਹੈ। ਉਹ ਸਾਡੀ ਸਹਾਇਤਾ ਇਹ ਜੰਗ ਬਾਹਰਲਾ ਜਿੱਤਣ ਵਾਸਤੇ ਚਾਹੁੰਦਾ ਜਾਂ ਅਧਿਆਤਮਕ ਤੌਰ ਤੇ ਜਿਹੜੀ ਵਿਕਾਰਾਂ ਨਾਲ ਜੰਗ ਹੋ ਰਹੀ ਹੈ ਉਹਦੇ ਵਾਸਤੇ ਨੂੰ ਸਾਡੀ ਮਦਦ ਚਾਹੀਦੀ। ਮਹਾਰਾਜ ਜੀ ਪਰਖ ਕਰ ਰਹੇ ਨੇ ਕਿ ਇਹਦੇ ਅੰਦਰ ਰਾਜ ਭਾਗ ਦੀ ਇੱਛਾ ਹੈ ਜਾਂ ਸਿਰਫ ਜ਼ੁਬਾਨ ਤੋਂ ਹੀ ਕਹਿੰਦਾ ਕਿ ਮੈਨੂੰ ਤੇ ਰਾਜ ਦੀ ਇੱਛਾ ਹੀ ਕੋਈ ਨਹੀਂ, ਕਿਉਂਕਿ ਦਾਰਾ ਸ਼ਕੋ ਨੇ ਇਹੀ ਬੇਨਤੀ ਕੀਤੀ ਸੀ। ਪਰ ਗੁਰੂ ਹਰਿਰਾਏ ਸਾਹਿਬ ਜੀ ਪਰਖਣ ਵਾਸਤੇ ਕਿ ਦਾਰਾ ਸ਼ਕੋ ਤਿਆਗੀ ਹੁੰਦਾ, ਜੇ ਤਿਆਗੀ ਨਾ ਹੁੰਦਾ ਤੇ ਉਹਨੇ ਕਹਿਣਾ ਸੀ ਹਾਂ ਮਹਾਰਾਜ ਤੁਸੀਂ ਮੇਰੇ ਨਾਲ ਫੌਜ ਲੈ ਕੇ ਚੱਲੋ, ਆਪਾਂ ਲੜਾਈ ਕਰੀਏ, ਹੋਰ ਵੀ ਸਿੱਖ ਸੱਦ ਲਓ ਜਿੰਨੇ ਸੱਦ ਸਕਦੇ ਹੋ। ਪਰ ਦਾਰਾ ਸ਼ਕੋ ਧਾਰਮਿਕ ਬਿਰਤੀ ਵਾਲਾ ਸੀ, ਉਹਦੀ ਪਰਖ ਹੋ ਰਹੀ ਹੈ ਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਬੋਲਿਆ, ਸਤਿਗੁਰਾਂ ਦੇ ਅਧੀਨ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਨਿਸ਼ਚੇ ਨਿਜ ਸਰੂਪ ਕੇ ਮਾਉ,
ਕਹਿੰਦਾ ਸਤਿਗੁਰੂ ਜੀ ਇਹ ਬਾਹਰੀ ਜਿਹੜੀ ਜੰਗ ਹੋ ਰਹੀ ਹੈ ਇਹਦੇ ਵਿੱਚ ਮੈਨੂੰ ਤੁਹਾਡੀ ਮਦਦ ਦੀ ਲੋੜ ਨਹੀਂ, ਨਾ ਹੀ ਮੈਂ ਇਹ ਜੰਗ ਜਿੱਤਣਾ ਚਾਹੁੰਦਾ। ਅਸਲੀਅਤ ਤਾਂ ਇਹ ਹੈ ਮੈਂ ਜੋ ਤੁਹਾਡੀ ਸ਼ਰਨ ਵਿਚ ਆਇਆ ਉਹ ਇਸ ਕਰਕੇ ਆਇਆ ਕਿ ਮੇਰਾ ਨਿਸ਼ਚਾ ਬ੍ਰਹਮ ਗਿਆਨ ਵਿਚ ਹੋ ਜਾਏ, ਅਧਿਆਤਮਕ ਤੌਰ ਤੇ ਆਤਮਾ ਦੇ ਵਿਚ ਮੇਰਾ ਨਿਸ਼ਚਾ ਹੋ ਜਾਏ।
ਤੁਮਰੀ ਤੈ ਸਹਾਇਤਾ ਚਾਹੋ,
ਮੈਂ ਜਿਹੜੀ ਅੰਦਰ ਆਤਮਾ ਵਿਚ ਆਪਣਾ ਨਿਸ਼ਚਾ ਟਿਕਾਣਾ ਚਾਹੁੰਦਾ ਉਹਦੇ ਵਾਸਤੇ ਮੈਨੂੰ ਤੁਹਾਡੀ ਸਹਾਇਤਾ ਚਾਹੀਦੀ ਇਸ ਜੰਗ ਵਾਸਤੇ। ਪਰਖ ਹੋ ਰਹੀ ਨਾ, ਗੁਰੂ ਸਾਹਿਬ ਨੇ ਪਰਖ ਕੀਤੀ ਸੀ ਤੇ ਦਾਰਾ ਸ਼ਕੋ ਪਰਖ ਵਿਚ ਖਰਾ ਉਤਰਿਆ, ਕਹਿੰਦਾ ਮਹਾਰਾਜ ਆ ਬਾਹਰਲੀ ਜੰਗ ਵਿਚ ਨਹੀਂ ਅੰਦਰ ਜਿਹੜੀ ਅਧਿਆਤਮਕ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਜੋ ਮੇਰਾ ਨਿਸ਼ਚਾ ਪੱਕਾ ਹੋ ਜਾਏ ਉਹਦੇ ਵਾਸਤੇ ਮਹਾਰਾਜ ਜੀ ਮੈਨੂੰ ਤੁਹਾਡੀ ਮਦਦ ਦੀ ਤੁਹਾਡੀ ਸਹਾਇਤਾ ਦੀ ਲੋੜ ਹੈ।
ਚਾਰ ਦਿਵਸ ਕੋ ਜਗਤ ਤਮਾਸ਼ਾ, ਇਸ ਮੈਂ ਕਿਆ ਕਰਨੋ ਪਰਵਾਸਾ।
ਮਹਾਰਾਜ ਜੀ ਇਹ ਜਿਹੜਾ ਸੰਸਾਰ ਦਾ ਰਾਜ ਭਾਗ ਹੈ ਇਹ ਤਾਂ ਚਾਰ ਦਿਨਾਂ ਦਾ ਤਮਾਸ਼ਾ ਹੈ ਜਗਤ, ਇਹਦੇ ਤੇ ਕੀ ਭਰੋਸਾ ਰੱਖਣਾ ਹੋਇਆ, ਇਹਦਾ ਰਾਜ ਭਾਗ ਲੈ ਕੇ ਮੈਂ ਕੀ ਕਰਨਾ। ਮਹਾਰਾਜ ਇਹ ਜਿਹੜਾ ਦੁਨੀਆ ਦਾ ਰਾਜ ਭਾਗ ਹੈ, ਇਹ ਜਿਹੜਾ ਜਗਤ ਦਾ ਤਮਾਸ਼ਾ ਹੈ, ਇਹ ਤਾਂ ਚਾਰ ਦਿਨਾਂ ਦਾ ਇਹਨਾਂ ਦਾ ਕੀ ਪਰਵਾਸਾ ਹੈ।
ਸਗਲ ਪਦਾਰਥ ਜੋਗ ਵਿਜੋਗ,
ਮਹਾਰਾਜ ਜਿਹੜੇ ਸੰਸਾਰ ਦੇ ਸਾਰੇ ਪਦਾਰਥ ਨੇ ਪ੍ਰਾਰਭ ਦੇ ਭੋਗਾਂ ਅਨੁਸਾਰ ਸਾਰੇ ਪਦਾਰਥਾਂ ਦਾ ਸੰਯੋਗ ਤੇ ਵਿਜੋਗ ਹੁੰਦਾ ਹੈ।
ਹੋਵਤ ਪਰਾਰਬਤ ਕੇ ਲੋਪ ਹੋਗ,
ਇਹ ਤਾਂ ਪਰਾਲਬਧ ਦੇ ਮੁਤਾਬਕ ਹੈ, ਕੋਈ ਚੀਜ਼ ਮਿਲ ਜਾਏ ਤਾਂ ਵੀ ਪਰਾਲਬਧ, ਕੋਈ ਚੀਜ਼ ਖੋਈ ਜਾਵੇ ਤਾਂ ਵੀ ਪਰਾਲਬਧ ਹੈ।
ਅਰੇ ਹੋ ਗਏ ਜੈ ਕੈ ਰਿਪ ਸੰਗ,
ਮਹਾਰਾਜ ਜੀ ਜੇ ਦੁਸ਼ਮਣ ਦੇ ਨਾਲ ਮੇਰੇ ਕੋਲੋਂ ਅੜਿਆ ਗਿਆ, ਦੁਸ਼ਮਣ ਦੇ ਸਾਹਮਣੇ ਖਲੋ ਕੇ ਮੈਂ ਜੇ ਲੜ ਸਕਿਆ,
ਲਸ਼ਕਰ ਮੇਲ ਮਚਾਵੋ ਜੰਗ,
ਮੈਂ ਵੱਡਾ ਸਾਰਾ ਲਸ਼ਕਰ ਇਕੱਠਾ ਕਰਕੇ ਜੰਗ ਜ਼ਰੂਰ ਲੜਾਂਗਾ, ਜੇ ਲੜਿਆ ਗਿਆ ਤੇ ਮੈਂ ਜ਼ਰੂਰ ਲੜਾਂਗਾ।
ਜੈ ਲਗ ਹੋਏ ਮੁਝ ਤੇ ਉਤ ਉਤਸ਼ਾਹ
ਜਿੱਥੋਂ ਤੱਕ ਮੇਰੇ ਕੋਲੋਂ ਉਤਸ਼ਾਹ ਹੋਵੇਗਾ ਜਿੱਥੋਂ ਤੱਕ ਮੈਂ ਲੜਨ ਦੀ ਤਾਕਤ ਰੱਖ ਸਕਦਾ ਹੋਇਆ
ਕਰੋ ਮੈਂ ਦੁਸ਼ਟਨ ਦਲ ਗਾਓ
ਮੈਂ ਨਾ ਆਉਂਦੇ ਹੋਏ ਦੁਸ਼ਟਾਂ ਦੇ ਵੱਡੇ ਤੋਂ ਵੱਡੇ ਦਲ ਨੂੰ ਗਾਹ ਸੁੱਟਾਂਗਾ ਦਲ ਨੂੰ ਖਤਮ ਕਰ ਸੁੱਟਾਂਗਾ
ਰਚ ਰਾਖੀ ਜੈਸੇ ਕਰਤਾਰ
ਮਹਾਰਾਜ ਹੋਣਾ ਤਾਂ ਉਹ ਹੈ ਜਿਹੜਾ ਕਰਤਾਰ ਨੇ ਰਚਿਆ ਹੋਇਆ ਇਹ ਤਾਂ ਉਹਨੂੰ ਪਤਾ ਵੀ ਉਹਨੇ ਕਿਹਨੂੰ ਬਾਦਸ਼ਾਹੀ ਦੇਣੀ ਹੈ ਮਹਾਰਾਜ ਇਹ ਤਾਂ ਕਰਤਾਰ ਨੇ ਪਹਿਲਾਂ ਹੀ ਸਾਰੀ ਖੇਡ ਰਚੀ ਹੋਈ ਹੈ
ਹੋਏ ਸੋਈ ਸੋ ਕਰੇ ਨਟਾਰ
ਉਹੀ ਕੁਝ ਹੋਣਾ ਜੋ ਕਰਤਾਰ ਨੇ ਕਰਨਾ ਉਹਨੂੰ ਕੋਈ ਟਾਲ ਨਹੀਂ ਸਕਦਾ
ਇੱਥੇ ਆਦਤ ਕਹਿ ਕਰ ਨਿਜਗਾਤ
ਇੱਦਾਂ ਇਹਨੇ ਆਪਣੇ ਅੰਦਰ ਦੀ ਭਾਵਨਾ ਗੁਰੂ ਸਾਹਿਬ ਨੂੰ ਦੱਸੀ
ਭਯੋ ਵਿਦਾ ਬੋ ਨਮਤਾ ਸਾਥ
ਨਿਮਰਤਾ ਸਹਿਤ ਸਤਿਗੁਰਾਂ ਨੂੰ ਨਮਸਕਾਰ ਕਰਕੇ ਦਾਰਸ਼ ਕੋ ਵਿਦਾ ਹੋਣ ਲੱਗਾ
ਤੇਰੇ ਵਿਖੇ ਰਹਿਣ ਪੁਨ ਰੇ ਓ
ਇਹ ਵਿਦਾ ਹੋ ਕੇ ਰਾਤ ਨੂੰ ਆਪਣੇ ਡੇਰੇ ਵਿਚ ਆਇਆ ਜਿੱਥੇ ਨੇ ਡੇਰਾ ਕੀਤਾ ਸੀ ਗੋਇੰਦਵਾਲ ਸਾਹਿਬ ਜੀ ਰਾਤ ਨੂੰ ਆਪਣੇ ਡੇਰੇ ਵਿਚ ਆਇਆ ਹੈ
ਖਾਨ ਪਾਨ ਨਿੰਦਰਾ ਸੁਖ ਲੇ
ਖਾਨ ਪਾਨ ਕਰਕੇ ਨੇ ਨਿੰਦਰਾ ਦਾ ਸੁਖ ਲਿਆ ਰਾਤ ਬਤੀਤ ਕੀਤੀ ਹੈ
ਹੋਰ ਪਈ ਪਹੁੰਚੇ ਹਲਕਾਰੇ
ਸਵੇਰ ਹੋਈ ਤੇ ਸਵੇਰ ਹੁੰਦਿਆਂ ਸਾਰੀ ਹਲਕਾਰੇ ਪਹੁੰਚ ਗਏ ਜਸੂਸ ਆ ਗਏ
ਸ਼ਤਰੂ ਭੇਦ ਕੋ ਸਰ ਵੀ ਉਚਾਰੇ
ਉਹਨਾਂ ਨੇ ਦੁਸ਼ਮਣ ਦਾ ਭੇਦ ਆ ਕੇ ਦੱਸਿਆ ਦਾਰਾਸ਼ਕੋ ਨੂੰ ਕਿਉਂਕਿ ਔਰੰਗੇ ਦੀਆਂ ਫੌਜਾਂ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਸੀ ਉਹਨਾਂ ਨੇ ਆ ਕੇ ਜਿਹੜੇ ਹਲਕਾਰੇ ਸੀ ਉਹਨਾਂ ਨੇ ਦਾਰਾਸ਼ਕੋ ਨੂੰ ਦੱਸਿਆ
ਕਈ ਹਜ਼ਾਰ ਸੈਨ ਚੜ ਤਾਈ
ਕਹਿਣ ਲੱਗੇ ਦਾਰਾਸ਼ਕੋ ਹਜ਼ਾਰਾਂ ਦੀ ਗਿਣਤੀ ਚ ਫੌਜ ਚੜ ਕੇ ਆ ਰਹੀ ਹੈ ਪਿੱਛੇ ਕਈ ਹਜ਼ਾਰ ਸੂਰਮਿਆਂ ਦੀ ਗਿਣਤੀ ਹੈ
ਤੁਰਤ ਤੁਰਤ ਤੁਮਰੇ ਪਰ ਆਈ
ਉਹ ਫੌਜ ਬਸ ਤੁਰਤ ਫੁਰਤ ਤੇਰੇ ਤੱਕ ਆ ਪਹੁੰਚੀ ਉਹਨਾਂ ਦੇ ਆਉਂਦਿਆਂ ਹੁਣ ਦੇਰੀ ਨਹੀਂ ਲੱਗਣੀ ਉਹ ਬਿਲਕੁਲ ਨੇੜੇ ਆ ਪਹੁੰਚੇ ਨੇ
ਨੋਰੰਗ ਬੋ ਭੇਜੇ ਉਮਰਾਵ
ਨੋਰੰਗੇ ਨੇ ਆਪਣੇ ਬੜੇ ਬੜੇ ਵੱਡੇ ਉਮਰਾਵ ਬੜੇ ਬੜੇ ਵੱਡੇ ਅਹਿਲਕਾਰ ਤੇਰੇ ਨਾਲ ਲੜਨ ਵਾਸਤੇ ਭੇਜੇ ਨੇ
ਕਾਏ ਤੁਮ ਪਰ ਤਾਕਤ ਦਾਵ
ਉਹ ਬੜੀ ਤਾਕਤ ਲੈ ਕੇ ਬੜਾ ਜ਼ੋਰ ਲੈ ਕੇ ਤੇਰੇ ਤੇ ਚੜ ਕੇ ਆਏ ਹਨ
ਤੋਪ ਜੰਬੂਰਨ ਲੈਣ ਬਡੇਰੀ
ਉਹਨਾਂ ਕੋਲ ਤੋਪਾਂ ਤੇ ਬੰਦੂਕਾਂ ਦੀਆਂ ਬਹੁਤ ਵੱਡੀਆਂ ਕਤਾਰਾਂ ਹਨ
ਧਾਵ ਕੇ ਆਏ ਨ ਕਰ ਡੇਰੀ
ਉਹ ਦੌੜੇ ਆਉਂਦੇ ਨੇ ਉਹਨਾਂ ਦੇ ਆਉਂਦਿਆਂ ਹੁਣ ਕੋਈ ਦੇਰੀ ਨਹੀਂ ਲੱਗੇਗੀ
ਸੁਧ ਅਮ ਸੁਨ ਤੇ ਆਪ ਡਿੱਗ ਆਏ
ਉਹ ਹੁਣ ਸੁਧ ਸੁਣ ਕੇ ਅਸੀਂ ਤੇਰੇ ਕੋਲ ਤੈਨੂੰ ਦੱਸਣ ਵਾਸਤੇ ਆਏ ਹਾਂ
ਪਿੱਛੇ ਲਸ਼ਕਰ ਚੜੇ ਹੋ ਰਿਸਾਏ
ਪਿੱਛੇ ਬੜਾ ਵੱਡਾ ਲਸ਼ਕਰ ਫੌਜਾਂ ਦਾ ਚੜ ਕੇ ਆ ਰਿਹਾ ਤੇਰੇ ਤੱਕ ਪਹੁੰਚਣ ਵਾਲਾ
ਦਾਰਾਸ਼ ਕੋ ਸੁਨਤ ਕੀ ਤਿਆਰੀ
ਜਦੋਂ ਦਾਰਾਸ਼ ਕੋ ਨੇ ਸੁਣਿਆ ਕਿ ਦੁਸ਼ਮਣ ਦੀ ਫੌਜ ਆ ਪਹੁੰਚੀ ਹੈ ਨੇੜੇ ਤੇ ਸੁਣਦਿਆਂ ਸਾਰ ਦਾਰਾਸ਼ ਕੋ ਨੇ ਤਿਆਰੀ ਕੀਤੀ
ਮਿਲ ਸਤਗੁਰ ਸੋ ਗਿਰਾ ਉਚਾਰੀ
ਦਾਰਾਸ਼ ਕੋ ਸਤਿਗੁਰਾਂ ਕੋਲ ਆਇਆ ਗੁਰੂ ਹਰਿਰਾਏ ਸਾਹਿਬ ਨੂੰ ਮਿਲ ਕੇ ਕਹਿਣ ਲੱਗਾ
ਲਾਖੋ ਸੈਨਾ ਲਾਖੋ ਸੈਨਾ ਅਬ ਚੜ ਆਈ
ਕਹਿਣ ਲੱਗਾ ਮਹਾਰਾਜ ਜੀ ਪਿੱਛੇ ਲੱਖਾਂ ਦੀ ਗਿਣਤੀ ਚ ਫੌਜ ਮੇਰੇ ਤੇ ਚੜ ਆਈ ਹੈ
ਪੀਛੇ ਨਾ ਬਡੋਰੇ ਹੋ ਨਿਹਰਾਈ
ਤੇ ਮਹਾਰਾਜ ਜੀ ਹੁਣ ਸਾਡੇ ਵਿਚ ਬਹੁਤਾ ਫਰਕ ਨਹੀਂ ਰਹਿ ਗਿਆ ਪਾੜਾ ਨਹੀਂ ਰਹਿ ਗਿਆ ਵਿਥ ਨਹੀਂ ਰਹਿ ਗਈ ਉਹ ਫੌਜ ਬਿਲਕੁਲ ਆ ਦਰਿਆ ਦੇ ਨੇੜੇ ਆ ਪਹੁੰਚੀ ਹੈ
ਮੈਂ ਲਵਪੁਰ ਮੈਂ ਚਾਤ ਬਰਿਓ
ਮਹਾਰਾਜ ਮੈਂ ਤਾਂ ਲਾਹੌਰ ਜਾਣਾ ਚਾਹੁੰਦਾ ਸੀ ਫੌਜ ਬਿਲਕੁਲ ਪਿੱਛੇ ਆ ਗਈ ਵੀ ਨਾ ਤੇ ਮੈਨੂੰ ਲਾਹੌਰ ਨਹੀਂ ਪਹੁੰਚਣ ਦੇਣਾ ਰਸਤੇ ਵਿਚ ਹੀ ਧਰ ਦਬੋਚਣਾ ਮਹਾਰਾਜ ਦੁਸ਼ਮਣ ਦੀ ਫੌਜ ਵਿਚ ਤੇ ਮੇਰੇ ਵਿਚ ਕੋਈ ਬਹੁਤਾ ਅੰਤਰਾ ਨਹੀਂ ਰਿਹਾ ਬਿਲਕੁਲ ਹੀ ਉਹ ਨੇੜੇ ਆ ਪਹੁੰਚੇ ਨੇ ਤੇ ਮੈਂ ਲਾਹੌਰ ਜਾਣਾ ਚਾਹੁੰਦਾ ਹਾਂ
ਲਸ਼ਕਰ ਆਨ ਨੇਰ ਪੜ ਕਰਿਓ
ਮਹਾਰਾਜ ਇਹ ਲਸ਼ਕਰ ਬਿਲਕੁਲ ਨੇੜੇ ਆ ਪਹੁੰਚਿਆ ਦੁਸ਼ਮਣ ਬਿਲਕੁਲ ਹੀ ਨੇੜੇ ਆ ਪਹੁੰਚੇ ਨੇ
ਜੇਪੁਰ ਵੈਰ ਪਲਾਇਤ ਜਾਵੋ
ਤੇ ਮਹਾਰਾਜ ਜੀ ਜੇ ਮੈਂ ਇਸ ਜਗ੍ਹਾ ਤੋਂ ਹੁਣ ਜਾਣਾ ਚਾਹਵਾਂ ਤੇ ਇਥੋਂ ਭੱਜਣਾ ਵੀ ਚਾਹਾਂ
ਮੈਂ ਮਿਲੈ ਇਹ ਦੂਰ ਸਿਧਾਵੋ
ਤੇ ਮਹਾਰਾਜ ਜੀ ਮੈਂ ਇਥੋਂ ਜਾਣਾ ਚਾਹਵਾਂ ਤੇ ਤਾਂ ਹੀ ਜਾ ਸਕਦਾ ਜੇ ਇਹਨਾਂ ਨਾਲ ਵਿਚੋਂ ਮੇਰਾ ਕੁਝ ਫਰਕ ਪੈ ਜੇ ਇਹ ਥੋੜੇ ਜੇ ਪਿੱਛੇ ਰਹਿ ਜਾਣ ਮੈਂ ਅੱਗੇ ਲੰਘ ਜਾਵਾਂ ਇਹਨਾਂ ਨੂੰ ਕੋਈ ਰੋਕ ਕੇ ਇੱਥੇ ਰੱਖੇ ਤਾਂ ਮਹਾਰਾਜ ਜੀ ਮੈਂ ਲਾਹੌਰ ਪਹੁੰਚ ਸਕਦਾ, ਨਹੀਂ ਤਾਂ ਇਹਨਾਂ ਨੇ ਮੈਨੂੰ ਲਾਹੌਰ ਨਹੀਂ ਜਾਣ ਦੇਣਾ।
ਲਾਹੌਰ ਪ੍ਰਵੇਸ਼ਨ ਮਤ ਹੈ ਮੇਰੋ,
ਮੇਰਾ ਇਹ ਮਤ ਹੈ ਕਿ ਮੈਂ ਲਾਹੌਰ ਵਿਚ ਜਾ ਕੇ ਪ੍ਰਵੇਸ਼ ਕਰਾਂ।
ਜਾਨ ਨਾ ਦੇ ਜੇ ਲਸ਼ਕਰ ਮੇਰੋ,
ਪਰ ਮਹਾਰਾਜ ਲਸ਼ਕਰ ਬਿਲਕੁਲ ਨੇੜੇ ਆ ਗਿਆ ਤੇ ਇਹਨਾਂ ਨੇ ਮੈਨੂੰ ਜਾਣ ਨਹੀਂ ਦੇਣਾ।
ਇਤੀ ਮਦਦ ਅਬਰਾਵਰ ਕੀਜੈ,
ਮਹਾਰਾਜ ਜੀ ਹੁਣ ਇੰਨੀ ਕੁ ਕਿਰਪਾ ਤੁਸੀਂ ਕਰ ਦਿਓ ਮੇਰੇ ਤੇ, ਇੰਨੀ ਕੁ ਮੇਰੀ ਇਹ ਮਦਦ ਕਰ ਦਿਓ।
ਜੰਮੂ ਸਕਲ ਅਟਕਾਏ ਸੋ ਦੀਜੈ,
ਆ ਜਿਹੜੀ ਫੌਜ ਦੁਸ਼ਮਣ ਦੀ ਚੜ ਕੇ ਆ ਰਹੀ, ਇਹਨਾਂ ਨੂੰ ਰਸਤੇ ਵਿਚ ਇੱਥੇ ਥੋੜਾ ਸਮਾਂ ਰੋਕ ਦਿਓ, ਇਹ ਪਿੱਛੇ ਨਾ ਆ ਸਕਣ, ਮੈਂ ਇਥੋਂ ਲੰਘ ਕੇ ਲਾਹੌਰ ਨੂੰ ਪਹੁੰਚ ਜਾਵਾਂਗਾ। ਮਹਾਰਾਜ ਇੰਨੀ ਕੁ ਮੇਰੇ ਤੇ ਕਿਰਪਾ ਕਰ ਦਿਓ ਕਿ ਫੌਜ ਨੂੰ ਇੱਥੇ ਕਿਸੇ ਤਰੀਕੇ ਰੋਕ ਲਵੋ।
ਜਥਾ ਪਰਤ ਮੁਝ ਸੋ ਪਰ ਜਾਏ,
ਤਾਂ ਜੋ ਇਹਨਾਂ ਵਿਚ ਤੇ ਮੇਰੇ ਚ ਫਰਕ ਪੈ ਜਾਏ, ਯਾਨੀ ਕਿ ਅਸੀਂ ਕੁਝ ਪੈਂਡਾ ਦੂਰ ਹੋ ਜਾਈਏ, ਸਾਡੇ ਵਿਚ ਕੁਝ ਵਿਥ ਪੈ ਜਾਵੇ।
ਤੈਸੇ ਆਪ ਰੱਖੋ ਅਟਕਾਏ,
ਉਸ ਤਰੀਕੇ ਨਾਲ ਆਪ ਜੀ ਇਸ ਫੌਜ ਨੂੰ ਇੱਥੇ ਅਟਕਾ ਕੇ ਰੋਕ ਕੇ ਰੱਖੋ।
ਸੁਣ ਸਮੰਤ ਕੋ ਸਤਿਗੁਰ ਕਹਿਓ,
ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਇਹ ਸੰਮਤ ਇਹ ਸਲਾਹ ਸੁਣੀ ਹੈ।
ਪੁੱਤੋ ਤਰਾਸ ਤੁਮ ਇਹ ਤੋ ਲੈ,
ਮਹਾਰਾਜ ਜੀ ਕਹਿੰਦੇ ਦਾਰਾ ਸ਼ਗੋ ਇੰਨਾ ਕਿਉਂ ਡਰਿਆ ਫਿਰਦਾ, ਇੰਨਾ ਡਰ ਤੂੰ ਆਪਣੇ ਮਨ ਚ ਕਿਉਂ ਰੱਖਦਾ ਦੁਸ਼ਮਣ ਦਾ।
ਇਹਾਂ ਠਹਿਰ ਹਮ ਲੜੇ ਅਗਾਰੀ,
ਤੂੰ ਇੱਥੇ ਹੀ ਠਹਿਰ, ਤੂੰ ਦੌੜਦਾ ਕਿਉਂ ਹੈ, ਜੇ ਦੁਸ਼ਮਣ ਆ ਗਿਆ ਤੇ ਆਪਾਂ ਇੱਥੇ ਹੀ ਲੜ ਲੈਨੇ ਆ, ਇੱਥੇ ਹੀ ਖਲੋ ਕੇ ਸਾਹਮਣੇ ਹੋ ਕੇ ਲੜਾਈ ਕਰ ਲੈਨੇ ਆ, ਇੱਥੇ ਖਲੋ ਕੇ ਤੂੰ ਵੇਖ ਅਸੀਂ ਅੱਗੇ ਜਾ ਕੇ ਅੜਦੇ ਹਾਂ।
ਹਮਰੇ ਤੋਪ ਤੁਪਕ ਸਭ ਤਿਆਰੀ,
ਸਾਡੀਆਂ ਬੰਦੂਕਾਂ ਤੇ ਤੋਪਾਂ ਵੀ ਤਿਆਰ ਖੜੀਆਂ ਨੇ, ਤੂੰ ਇੱਥੇ ਲੜਨਾ ਚਾਹੁੰਦਾ ਤੇ ਅਸੀਂ ਤੇਰੇ ਨਾਲ, ਅਸੀਂ ਇੱਥੇ ਖਲੋ ਕੇ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹਾਂ।
ਨਾਏ ਕਟੋ ਪੀ ਸਿਰ ਪਰ ਤਰੋ,
ਤੇ ਜੇ ਤੂੰ ਲੜਨਾ ਹੀ ਨਹੀਂ ਚਾਹੁੰਦਾ, ਦਾਰਾ ਸ਼ਿਕੋ ਇੰਨਾ ਹੀ ਤੇਰੇ ਅੰਦਰ ਡਰ ਹੈ, ਏਦਾਂ ਕਰ ਫਿਰ ਸਿਰ ਤੇ ਪੀਰਾਂ ਵਾਲੀ ਟੋਪੀ ਪਾ ਲੈ, ਸਿਰ ਦੇ ਉੱਤੇ ਪੀਰਾਂ ਵਾਲੀ ਸਾਧੂਆਂ ਵਾਲੀ ਟੋਪੀ ਧਾਰਨ ਕਰ ਲੈ।
ਬੈਠ ਪਰਮੇਸ਼ਰ ਸਿਮਰਨ ਕਰੋ,
ਛੱਡ ਦੇ ਸਾਰਾ ਕੁਝ, ਰਾਜ ਭਾਗ ਦੀ ਇੱਛਾ ਤਿਆਗ ਦੇ ਤੇ ਬਹਿ ਕੇ ਰੱਬ ਰੱਬ ਕਰ, ਪਰਮੇਸ਼ਰ ਦਾ ਸਿਮਰਨ ਕਰ ਜੇ ਤੂੰ ਲੜਨਾ ਨਹੀਂ ਚਾਹੁੰਦਾ।
ਲੋਕ ਪਰ ਲੋਕ ਤਖਤ ਜੈ ਜੋਈ,
ਲੋਕ ਤੇ ਪਰਲੋਕ ਦਾ ਜਿਹੜਾ ਤਖਤ ਹੈ,
ਹਮ ਸਮਰੱਥ ਜਾ ਚੋਂਦੇ ਸੋਈ,
ਇਹ ਦਾਰਾ ਸ਼ਿਕੋ ਅਸੀਂ ਸਮਰੱਥ ਹਾਂ, ਜੇ ਤੈਨੂੰ ਇਹ ਲੋਕ ਦਾ ਰਾਜ ਚਾਹੀਦਾ ਤੇ ਉਹ ਵੀ ਦੇਣ ਦੀ ਤਾਕਤ ਰੱਖਦੇ ਆ, ਤੇ ਜੇ ਤੈਨੂੰ ਪਰਲੋਕ ਦਾ ਰਾਜ ਚਾਹੀਦਾ ਤੇ ਉਹ ਵੀ ਦੇਣ ਦੀ ਤਾਕਤ ਰੱਖਦੇ ਆ, ਦੋਵੇਂ ਰਾਜ ਸਾਡੇ ਕੋਲ ਨੇ, ਤੈਨੂੰ ਜੋ ਚਾਹੀਦਾ ਦੱਸ, ਜੇ ਲੋਕ ਦਾ ਰਾਜ ਚਾਹੀਦਾ ਤੇ ਤਾਂ ਵੀ ਸਾਡੇ ਕੋਲ ਸਮਰੱਥਾ ਹੈ ਦੇਣ ਦੀ, ਜੇ ਪਰਲੋਕ ਦਾ ਚਾਹੀਦਾ ਤੇ ਉਹ ਵੀ ਦੇ ਸਕਦੇ ਹਾਂ।
ਰਣ ਕਰ ਦਿੱਲੀ ਤਖਤ ਦੀਵਾਵੇਂ, ਸਭ ਦੇਸ਼ਨ ਕੋ ਰਾਜ ਕਮਾਵੇ,
ਜੰਗ ਕਰਕੇ ਤਸੀਂ ਤੈਨੂੰ ਦਿੱਲੀ ਦਾ ਤਖਤ ਦਵਾ ਸਕਦੇ ਹਾਂ, ਦਿੱਲੀ ਦੇ ਤਖਤ ਦਾ ਮਾਲਕ ਬਣਾ ਸਕਦੇ ਹਾਂ ਦਾਰਾ ਸ਼ਿਕੋ, ਤੇ ਸਾਰੇ ਦੁਨੀਆਂ ਦੇ ਜਿੰਨੇ ਰਾਜੇ ਨੇ ਉਹ ਸਾਰੇ ਰਾਜੇ ਤੇਰੇ ਅਧੀਨ ਹੋਣਗੇ।
ਨਤਰ ਦੀਨ ਕੋ ਹੈ ਪਤਸ਼ਾਹ,
ਜੇ ਦੁਨੀਆਂ ਦਾ ਰਾਜ ਨਹੀਂ ਲੈਣਾ, ਦਿੱਲੀ ਦਾ ਤਖਤ ਨਹੀਂ ਲੈਣਾ, ਤੇ ਫਿਰ ਦੂਜੀ ਪਾਤਸ਼ਾਹੀ ਧਰਮ ਦੀ ਪਾਤਸ਼ਾਹੀ ਹੈ, ਦੀਨ ਦੀ ਦੂਜੀ ਪਾਤਸ਼ਾਹੀ ਦੀਨ ਦੀ ਹੈ, ਜੇ ਦੁਨੀਆਂ ਦੀ ਪਾਤਸ਼ਾਹੀ ਨਹੀਂ ਚਾਹੀਦੀ ਤੇ ਦੂਜੀ ਦੀਨ ਦੀ ਪਾਤਸ਼ਾਹੀ ਹੈ।
ਅਚਲ ਤਖਤ ਪ੍ਰਾਪਤ ਤੁਮ ਪਾਓ,
ਅਚਲ ਤਖਤ ਜਿਹੜਾ ਕਦੇ ਵੀ ਚਲਾਇਮਾਨ ਨਹੀਂ ਹੋਵੇਗਾ ਦਾਰਸ਼ਕੋ, ਉਹ ਰਾਜ ਅਸੀਂ ਤੈਨੂੰ ਦੇ ਸਕਦੇ ਹਾਂ।
ਸ਼੍ਰੀ ਗੁਰ ਤੁਮ ਤੇ ਜਗ ਪਾਤਸ਼ਾਹ,
ਦਾਰਸ਼ਕੋ ਫਿਰ ਬੋਲਿਆ, ਇਹ ਵੀ ਇੱਕ ਪਰਖ ਹੀ ਸੀ ਸਤਿਗੁਰਾਂ ਦੀ, ਵੇਖਣਾ ਚਾਹੁੰਦੇ ਸੀ ਇਹਦੇ ਅੰਦਰ ਕਿੰਨੀ ਕੁ ਪੱਕੀ ਭਾਵਨਾ ਹੈ। ਫਿਰ ਦਾਰਾ ਸ਼ਿਕੋ ਬੋਲਿਆ, ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹ ਜਿਹੜੀ ਜਗਤ ਦੀ ਪਾਤਸ਼ਾਹੀ ਹੈ,
ਕੋ ਦਿਨ ਕੀ ਕੂਰੀ ਨੇ ਚਾਤ,
ਮਹਾਰਾਜ ਇਹ ਤਾਂ ਕੁਝ ਕੁ ਦਿਨਾਂ ਦੀ ਝੂਠੀ ਪਾਤਸ਼ਾਹੀ, ਇਹ ਮੈਨੂੰ ਨਹੀਂ ਚਾਹੀਦੀ। ਦੁਬਾਰਾ ਫਿਰ ਉਹਨੇ ਇਹ ਬੇਨਤੀ ਕੀਤੀ, ਕਹਿੰਦਾ ਮਹਾਰਾਜ ਇਹ ਜਿਹੜੀ ਦੁਨੀਆਂ ਦੀ ਪਾਤਸ਼ਾਹੀ ਹੈ ਇਹ ਤਾਂ ਕੁਝ ਦਿਨਾਂ ਦੀ ਝੂਠੀ ਹੈ,
ਬਨੋ ਸਹਾਇਕ ਵਿੱਚ ਪਰ ਲੋਕ ਨਿਤ ਆਨੰਦ ਜੈ ਹੋਏ ਨਾ ਸ਼ੋਕ,
ਮਹਾਰਾਜ ਮੇਰੇ ਸਹਾਇਕ ਹੋਵੋ ਅੱਗੇ ਪਰਲੋਕ ਵਿਚ ਮੇਰੀ ਮਦਦ ਕਰੋ, ਉਥੇ ਮਹਾਰਾਜ ਜਿਥੇ ਮੈਨੂੰ ਸਦਾ ਆਨੰਦ ਦੀ ਪ੍ਰਾਪਤੀ ਹੋਵੇ ਤੇ ਕੋਈ ਸ਼ੋਕ ਨਾ ਰਹੇ।
ਕਯੋ ਪਦਰ ਕੋ ਮੈਂ
ਮਹਾਰਾਜ, ਮੈਨੂੰ ਇਹ ਰਾਜ ਭਾਗ ਨਹੀਂ ਸੀ ਚਾਹੀਦਾ, ਇਹ ਤਾਂ ਮੇਰੇ ਬਾਪ ਸ਼ਾਹ ਜਹਾਨ ਨੇ ਮੈਨੂੰ ਕਿਹਾ ਤੇ ਉਹਦੇ ਕਹਿਣ ਤੇ ਮੈਂ ਇਹ ਰਾਜ ਕਰਨ ਵਾਸਤੇ ਜਾਗਰੂਕ ਹੋਇਆ।
ਹਰਕ ਸੋਗ ਜਿਸ ਬਿਕੇ ਮਾਨ,
ਮਹਾਰਾਜ ਦੁਨੀਆਂ ਦੀਆਂ ਬਾਦਸ਼ਾਹੀਆਂ ਵਿਚ ਤਾਂ ਖੁਸ਼ੀਆਂ ਗਮੀਆਂ ਹਨ,
ਕੁਛ ਮੇਰੀ ਨਾਇਨ ਅਭਿਲਾਖਾ,
ਇਹਦੀ ਮੇਰੇ ਮਨ ਚ ਕੋਈ ਅਭਿਲਾਖਾ ਦੀ ਕੋਈ ਇੱਛਾ ਨਹੀਂ।
ਸ਼੍ਰੀ ਹਰਿ ਰਾਏ ਬੋਰ ਬਚ ਪਾਖਾ,
ਜਦੋਂ ਦਾਰਾ ਸ਼ਿਕੋ ਨੇ ਬੇਨਤੀ ਕੀਤੀ ਸੁਣ ਕੇ ਫੇਰ ਸਤਿਗੁਰੂ ਜੀ ਬੋਲੇ,
ਤਖਤ ਦੀਨ ਕੋ ਤੁਮਰੇ ਭਾਗ,
ਮਹਾਰਾਜ ਜੀ ਕਹਿੰਦੇ ਦਾਰਾ ਸ਼ਿਕੋ ਤੇਰੇ ਭਾਗਾਂ ਵਿਚ ਧਰਮ ਦਾ ਤਖਤ ਲਿਖਿਆ ਹੋਇਆ, ਦੀਨ ਦਾ ਜਿਹੜਾ ਧਰਮ ਦਾ ਤਖਤ ਹੈ ਪਾਤਸ਼ਾਹੀ ਹੈ ਉਹ ਤੇਰੇ ਭਾਗਾਂ ਵਿਚ ਹੈ।
ਸਦਾ ਆਫਰੀ ਤੈ ਲੇਵ ਲਾਗ,
ਮਹਾਰਾਜ ਕਹਿੰਦੇ ਸਦਾ ਆਫਰੀ ਹੈ ਤੈਨੂੰ, ਸਬਾਸ਼ ਹੈ ਕਿ ਤੇਰੀ ਲਿਵ ਉਸ ਪ੍ਰਭੂ ਦੇ ਪਰਮੇਸ਼ਰ ਦੇ ਚਰਨਾਂ ਨਾਲ ਲੱਗੀ ਹੋਈ ਹੈ।
ਅਬ ਤੂੰ ਗਮਨੋ ਹੋਏ ਸਾਵਧਾਨਾ,
ਹੁਣ ਤੂੰ ਸਾਵਧਾਨ ਹੋ ਕੇ ਇਥੋਂ ਚਲਾ ਜਾ, ਹੁਣ ਤੂੰ ਚੁਕੰਨਾ ਹੋ ਕੇ ਇਥੋਂ ਚਲਾ ਜਾ।
ਹਮ ਲਸ਼ਕਰ ਅਟਕਾਏ ਮਾਨਾ,
ਇਹ ਜਿਹੜੀ ਫੌਜ ਆ ਰਹੀ ਹੈ ਦੁਸ਼ਮਣ ਦੀ, ਇਹਨਾਂ ਨੂੰ ਅਸੀਂ ਰੋਕਦੇ ਹਾਂ ਰਸਤੇ, ਤੂੰ ਚਲਾ ਜਾ, ਇਹਨਾਂ ਨੂੰ ਅਸੀਂ ਰਸਤੇ ਵਿਚ ਰੋਕ ਦਿੰਦੇ ਹਾਂ।
ਸੁਨਤ ਬੰਦਗੀ ਕਰ ਜਪ ਗਏ ਹੋ,
ਸੁਣ ਕੇ ਦਾਰਾ ਸ਼ਿਕੋ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਚਲਾ ਗਿਆ।
ਪੰਜ ਸਹਸਰ ਸੁਪਟ ਸੰਗ ਲੈ,
ਪੰਜ ਹਜ਼ਾਰ ਫੌਜ ਦੇ ਨਾਲ ਉਹ ਚੱਲ ਕੇ ਗਈ ਹੈ।
ਨੌਰੰਗ ਕੋ ਲਸ਼ਕਰ ਤਬ
ਆਏ, ਇਹਨੇ ਨੂੰ ਪਿੱਛੇ ਪਿੱਛੇ ਨੌਰੰਗੇ ਦੀ ਫੌਜ ਆ ਪਹੁੰਚੀ। ਜਦੋਂ ਇਹ ਚਲਾ ਗਿਆ ਦਾਰਾ ਸ਼ਿਕੋ ਤੇ ਪਿੱਛੇ ਪਿੱਛੇ ਨਾਲ ਹੀ ਗੋਇੰਦਵਾਲ ਸਾਹਿਬ ਦੇ ਕੰਢੇ ਦੇ ਉੱਤੇ ਬਿਆਸ ਦਰਿਆ ਦੇ ਪਾਰਲੇ ਪਾਸੇ ਤੁਰਕਾਂ ਦੀ ਫੌਜ ਆ ਪਹੁੰਚੀ ਨੌਰੰਗੇ ਦੀ।
ਤੋਪ ਜੰਬੂਰਨ ਕੋ ਗਨ ਲਿਆਏ,
ਉਹਨਾਂ ਨਾਲ ਵੀ ਬੜੀਆਂ ਤੋਪਾਂ ਤੇ ਜੰਬੂਰ ਹਨ।
ਤਰੀ ਸਕੇਲਨ ਸਕਲ ਕਰਾਏ,
ਬੜੀ ਵੱਡੀ ਫੌਜ ਇਕੱਠੀਆਂ ਕਰਕੇ ਇਕੱਠੇ ਕਰਕੇ ਲਿਆਏ ਤੇ ਦਰਿਆ ਪਾਰ ਕਰਨ ਲਈ ਇਹਨਾਂ ਨੇ ਬੇੜੀਆਂ ਬੇੜੇ ਇਕੱਠੇ ਕਰਵਾਏ।
ਸਾਵਧਾਨ ਵੈ ਸ਼੍ਰੀ ਹਰਿ ਰਾਏ,
ਇਧਰ ਗੁਰੂ ਹਰਿ ਰਾਏ ਸਾਹਿਬ ਜੀ ਵੀ ਸਾਵਧਾਨ ਹੋ ਗਏ ਲਸ਼ਕਰ ਨੂੰ ਰੋਕਣ ਵਾਸਤੇ, ਵੀ ਇਹਨਾਂ ਨੂੰ ਰਸਤੇ ਚ ਰੋਕਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਵੀ ਫੌਜ ਦੀ ਤਿਆਰੀ ਕਰਵਾ ਲਈ, ਸਤਿਗੁਰੂ ਜੀ ਵੀ ਸਾਵਧਾਨ ਹੋ ਗਏ।
ਨਿਜ ਦਲ ਸਕਲ ਤੋਪ ਬਲ ਭਰੇ,
ਮਹਾਰਾਜ ਜੀ ਨੇ ਆਪਣੇ ਸਾਰੇ ਦਲ ਨੂੰ ਤਿਆਰ ਕਰ ਲਿਆ, ਤੋਪਾਂ ਤਿਆਰ ਕਰ ਲਈਆਂ, ਬੰਦੂਕਾਂ ਤਿਆਰ ਕਰ ਲਈਆਂ।
ਤੀਰ ਬਿਪਾਸਾ ਸਨਮੁਖ ਖਰੇ,
ਮਹਾਰਾਜ ਜੀ ਬਿਆਸ ਦਰਿਆ ਦੇ ਕੰਢੇ ਤੇ ਸਾਹਮਣੇ ਖਲੋ ਗਏ, ਵੀ ਪਾਰਲੇ ਪਾਸੇ ਫੌਜ ਆਉਣੀ ਹੈ ਤੁਰਕਾਂ ਦੀ, ਸਤਿਗੁਰੂ ਜੀ ਉਰਲੇ ਪਾਸੇ ਸਾਹਮਣੇ ਖਲੋ ਗਏ ਤਿਆਰ ਹੋ ਕੇ।
ਇੱਕ ਦੋ ਸ਼ਲਖ ਸਕਲ ਕਰਵਾਈ,
ਮਹਾਰਾਜ ਜੀ ਨੇ ਇੱਕ ਦੋ ਸ਼ਲਖਾਂ ਛਡਾਈਆਂ, ਵੀ ਛੱਡੋ ਇਹਨਾਂ ਨੂੰ ਪਤਾ ਲੱਗ ਜੇ ਤੁਰਕਾਂ ਨੂੰ ਵੀ ਅੱਗੇ ਫੌਜ ਹੈ, ਵੀ ਸਮਝ ਕੇ ਅੱਗੇ ਪੈਰ ਰੱਖੀਏ। ਮਹਾਰਾਜ ਜੀ ਨੇ ਦੋ ਚਾਰ ਸ਼ਲਖਾਂ ਛੁਡਵਾਈਆਂ ਬੰਦੂਕਾਂ ਤੇ ਤੋਪਾਂ ਦੀਆਂ।
ਧੁਨ ਤੇ ਅਵਨੀ ਨਭ ਘਰ ਜਾਈ,
ਇੰਨੀ ਆਵਾਜ਼ ਆਈ ਕਿ ਧਰਤੀ ਗਰਜ ਗਈ, ਆਕਾਸ਼ ਗੂੰਜ ਪਿਆ।
ਧੂਮ ਉੱਡਿਓ ਅੰਧੇਰਾ ਪਇਓ,
ਕਹਿੰਦੇ ਜਦੋਂ ਸ਼ਲਖਾਂ ਚੱਲੀਆਂ ਨਾ ਆਕਾਸ਼ ਵੱਲ ਮੂੰਹ ਕਰਕੇ ਬੰਦੂਕਾਂ ਦੇ ਤੋਪਾਂ ਦੇ ਗੋਲੇ ਚਲਾਏ ਤੇ ਇੱਕ ਵਾਰੀ ਆਕਾਸ਼ ਵਿਚ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ ਹੈ।
ਜਨ ਸਾਵਨ ਕੋ ਕੰਨ ਉਮੜੇ,
ਕਹਿੰਦੇ ਏਦਾਂ ਲੱਗਦਾ ਜਿਵੇਂ ਸਾਵਣ ਮਹੀਨੇ ਚ ਬੱਦਲ ਉਮੜ ਕੇ ਆ ਗਏ ਹੋਣ।
ਨਦੀ ਤੀਰ ਪਰ ਕਰ ਵਿਸਤਾਰੋ,
ਉਸ ਵਕਤ ਨਦੀ ਦੇ ਕਿਨਾਰੇ ਦੇ ਉੱਤੇ ਇਹਨਾਂ ਨੇ ਵਿਸਥਾਰ ਕੀਤਾ ਹੈ।
ਖਰੋ ਕਰਿਓ ਆਪਣੋ ਦਲ ਪਾਰੋ,
ਸਤਿਗੁਰਾਂ ਨੇ ਸਾਰਾ ਦਲ ਆਪਣਾ ਕਤਾਰ ਦੇ ਵਿਚ ਇਕ ਲਾਈਨ ਦੇ ਵਿਚ ਖੜਾ ਕਰ ਦਿੱਤਾ ਹੈ।
ਜਰੀ ਬਾਦਲਾ ਬ੍ਰਿੰਦ ਨਿਸ਼ਾਨ,
ਬਹੁਤ ਸਾਰੇ ਨਿਸ਼ਾਨ ਸਤਿਗੁਰਾਂ ਦੇ ਵਿਚ ਵਿਚ ਝੂਲਦੇ ਨੇ ਜਿਹੜੇ ਜਰੀ ਬਾਦਲੇ ਦੇ ਬਣੇ ਹੋਏ ਨੇ।
ਬੀਚ ਚਮੂ ਕੇ ਦਮਕ ਮਾਨ,
ਸਾਰੀ ਫੌਗ ਦੇ ਵਿਚ ਉਹ ਨਿਸ਼ਾਨ ਚਮਕਦੇ ਨੇ, ਚਮਕਦੇ ਹੋਏ ਦੂਰ ਤੱਕ ਦਿਸਦੇ ਨੇ।
ਬਹੁਤੋਂ ਸੇ ਤੁਮ ਕਾਰ ਤੇ ਐਸੇ,
ਬਹੁਤ ਸਾਰੇ ਧੌਂਸੇ ਤੇ ਨਗਾਰੇ ਵੱਜ ਰਹੇ ਹਨ।
ਕੋਰਤ ਘਟਾ ਕੋਖ ਪੱਟ ਜੈਸੇ,
ਏਦਾਂ ਕਹਿੰਦੇ ਨਗਾਰੇ ਵੱਜਦੇ ਨੇ ਜਿਵੇਂ ਬੱਦਲ ਗਰਜਦੇ ਹੋਣ।
ਨੌ ਰੰਗ ਕੋ ਲਸ਼ਕਰ ਜਾਵੇ ਆਵਾ,
ਉਧਰੋਂ ਜਦੋਂ ਨਰੰਗੇ ਦੀ ਫੌਜ ਇੰਨੇ ਨੂੰ ਨੇੜੇ ਚੱਲ ਕੇ ਆਈ,
ਜਾਨਿਓ ਦਾਰਾ ਸ਼ਕੋ ਫੇਰਾਵਾ,
ਉਹਨਾਂ ਨੂੰ ਏਦਾਂ ਸਮਝ ਆਈ ਵੀ ਸ਼ਾਇਦ ਅੱਗੇ ਦਾਰਾ ਸ਼ਕੋ ਟਿਕਿਆ ਹੋਇਆ, ਦਾਰਾ ਸ਼ਕੋ ਦੀ ਫੌਜ ਉਤਰੀ ਹੋਈ ਹੈ। ਉਹਨਾਂ ਨੂੰ ਇਸ ਤਰ੍ਹਾਂ ਸਮਝ ਆਈ,
ਨਹੀਂ ਪਾਰ ਖਾ ਤਿੰਨ ਤੇ ਹੋਈ,
ਉਹਨਾਂ ਕੋਲੋਂ ਪਰਖ ਨਹੀਂ ਹੋਈ ਕਿ ਪਾਰਲੇ ਪਾਸੇ ਕਿਹੜਾ ਦਲ ਹੈ, ਗੁਰੂ ਸਾਹਿਬ ਦਾ ਦਲ ਹੈ ਜਾਂ ਦਾਰਾ ਸ਼ਕੋ ਦੀ ਫੌਜ ਆ। ਉਹਨਾਂ ਨੂੰ ਏਦਾਂ ਹੀ ਭੁਲੇਖਾ ਪਿਆ ਕਿ ਦਾਰਾ ਸ਼ਕੋ ਦਾ ਦਲ ਉਤਰਿਆ ਹੋਇਆ।
ਟਿਕੇ ਤਾਂ ਨੇ ਗਮਨੇ ਸੋਈ,
ਉਹ ਜਿੱਡਾ ਦਲ ਸੀ ਨਾ ਨੁਰੰਗੇ ਦਾ ਪਿੱਛੇ ਹੀ ਰੁਕ ਗਏ, ਕਹਿੰਦੇ ਹੁਣ ਦਰਿਆ ਪਾਰ ਨਾ ਕਰੀਏ ਆਪਾਂ ਇੱਥੇ ਹੀ ਟੇਕ ਦਈਏ, ਕਿਉਂਕਿ ਅੱਗੇ ਦਾਰਾ ਸ਼ਕੋ ਉਤਰਿਆ ਹੋਇਆ। ਉਹ ਪਿਛਲੇ ਪਾਸੇ ਟੇਕ ਗਏ, ਦੂਰ ਹੀ ਟੇਕ ਗਏ।
ਸੁਧ ਲੈ ਬੇਕੋ ਪੱਟ ਹਲਕਾਰੇ,
ਇਹਨਾਂ ਨੇ ਖਬਰ ਲੈਣ ਵਾਸਤੇ ਆਪਣਾ ਹਲਕਾਰਾ ਭੇਜਿਆ ਵੀ ਤੂੰ ਜਾ ਕੇ ਪਾਰ ਵੇਖ ਕੇ ਆ, ਦਰਿਆ ਪਾਰ ਕਰਕੇ, ਕਿ ਕਿੰਨੀ ਕੁ ਫੌਜ ਹੈ, ਕਿੱਡਾ ਕੁ ਦਲ ਹੈ ਤੇ ਕੌਣ ਉੱਥੇ ਅੱਗੇ ਖੜਾ ਹੋਇਆ।
ਤਰਸਲ ਤਾ ਕੇ ਉਤਰੇ ਪਾਰੇ,
ਤਾਂ ਪਰਲੇ ਪਾਸੇ ਹੀ ਉਤਰੇ ਹੋਏ ਨੇ ਤੇ ਆਪਣਾ ਹਲਕਾਰਾ ਭੇਜਿਆ ਕਿ ਤੂੰ ਪਾਰਲੇ ਪਾਸੇ ਜਾ ਕੇ ਵੇਖ ਕੇ ਆ।
ਜਾਏ ਤਾਂ ਦਲ ਗੁਰੂ ਨਿਆਰਾ,
ਜਦੋਂ ਹਲਕਾਰਾ ਪਾਰ ਗਿਆ ਉਹਨੇ ਪਾਰ ਜਾ ਕੇ ਵੇਖਿਆ ਵੀ ਇੱਥੇ ਤਾਂ ਸਤਿਗੁਰਾਂ ਦੀਆਂ ਫੌਜਾਂ ਉਤਰੀਆਂ ਹੋਈਆਂ। ਉਹਨਾਂ ਨੂੰ ਭੁਲੇਖਾ ਸੀ ਵੀ ਸ਼ਾਇਦ ਦਾਰਾ ਸ਼ਕੋ ਦੀ ਫੌਜ ਪਾਰਲੇ ਪਾਸੇ ਦੂਰੋਂ ਕਿਹੜਾ ਨਜ਼ਰ ਆਉਂਦਾ ਸੀ। ਉਹਨਾਂ ਨੇ ਵੇਖਿਆ ਹਲਕਾਰੇ ਨੇ ਜਾ ਕੇ ਇੱਥੇ ਤਾਂ ਸਤਿਗੁਰੂ ਦੀ ਫੌਜ ਉਤਰੀ ਹੋਈ ਹੈ।
ਉਮਡੇ ਉਲਰਨ ਹੇਤ ਬਲ ਪਾਰਾ,
ਤੇ ਉਹ ਵੀ ਲੜਨ ਵਾਸਤੇ ਤਿਆਰ ਖੜੇ ਨੇ, ਬੰਦੂਕਾਂ ਤੋਪਾਂ ਤਿਆਰ ਖੜੀ ਕਰਕੇ ਰੱਖੀਆਂ ਹੋਈਆਂ।
ਸਰਬ ਭੇਦ ਸੋਲੇ ਕਰ ਆਏ,
ਉਹ ਜਿਹੜਾ ਹਲਕਾਰਾ ਸੀ ਨਾ ਸਾਰਾ ਭੇਦ ਲੈ ਕੇ, ਸਾਰਾ ਜਾਇਜਾ ਲੈ ਕੇ ਉਸ ਇਲਾਕੇ ਦਾ, ਕਿ ਕਿਵੇਂ ਸਤਿਗੁਰੂ ਜੀ ਦਲ ਲੈ ਕੇ ਖੜੇ ਨੇ, ਫੌਜ ਲੈ ਕੇ ਖੜੇ ਨੇ, ਉਹ ਸਾਰਾ ਜਾਇਜਾ ਲੈ ਕੇ ਵਾਪਸ ਮੁੜਿਆ।
ਦਾਰਾ ਸ਼ਕੋ ਅੱਗੇ ਹੋਇਆ ਗਵਾਏ,
ਇਹਨੇ ਨੂੰ ਦਾਰਾ ਸ਼ਕੋ ਅੱਗੇ ਨੂੰ ਚਲਾ ਗਿਆ, ਫੌਜ ਪਿੱਛੇ ਰੁਕ ਗਈ, ਇਹ ਤਾਂ ਦਾਰਾ ਸ਼ਕੋ ਨੂੰ ਉਹਨਾਂ ਨੇ ਨਾਲ ਹੀ ਪਿੱਛੇ ਫੜ ਲੈਣਾ ਸੀ। ਇਹਨੇ ਨੂੰ ਦਾਰਾ ਸ਼ਕੋ ਕਾਫੀ ਅੱਗੇ ਤੱਕ ਲੰਘ ਗਿਆ, ਦੂਰ ਤੱਕ ਚਲਾ ਗਿਆ।
ਇਹ ਤੋਂ ਗੁਰ ਕੀ ਚਮੂ ਕਰੀ,
ਉਹਨੇ ਆ ਕੇ ਹਲਕਾਰੇ ਨੇ ਦੱਸਿਆ, ਕਹਿੰਦਾ ਜੀ ਦਾਰਾ ਸ਼ਕੋ ਤਾਂ ਇੱਥੋਂ ਅੱਗੇ ਨੂੰ ਪੱਤਰਾ ਬਾਟ ਗਿਆ, ਇਹ ਤਾਂ ਗੁਰੂ ਦੀ ਫੌਜ ਖੜੀ ਹੈ, ਇੱਥੇ ਤਾਂ ਗੁਰੂ ਹਰ ਰਾਏ ਸਾਹਿਬ ਜੀ ਖੜੇ ਨੇ ਫੌਜਾਂ ਲੈ ਕੇ।
ਆਪਣੇ ਹਿੱਤ ਸਾਵਧਾਨ ਕਰੀਏ,
ਉਹ ਤਾਂ ਆਪਣੇ ਵਾਸਤੇ ਤਿਆਰੀ ਕਰਕੇ ਖਲੋਤੇ ਨੇ, ਸਾਵਧਾਨ ਹੋ ਕੇ ਖਲੋਤੇ ਨੇ।
ਭੇਦ ਪਾਏ ਕਰ ਦੂਤ ਪਠਾਏ,
ਉਹਨਾਂ ਨੇ ਜਦੋਂ ਭੇਦ ਪਾਇਆ ਵੀ ਤੇ ਗੁਰੂ ਦਾ ਦਲ ਹੈ, ਇਹਨਾਂ ਨਾਲ ਥੋੜੀ ਅਸੀਂ ਲੜਨਾ, ਜੇ ਇੱਥੇ ਲੜਨ ਲੱਗ ਪਏ ਤੇ ਦਾਰਾ ਸ਼ਕੋ ਅੱਗੇ ਪਤਾ ਨੀ ਕਿੱਧਰ ਲੰਘ ਜਾਏ। ਉਨ੍ਹਾਂ ਨੇ ਆਖਿਆ ਭਾਈ ਆਪਣਾ ਦੂਤ ਭੇਜੀਏ ਗੁਰੂ ਸਾਹਿਬ ਦੇ ਕੋਲ, ਕਿ ਅਸੀਂ ਉਨ੍ਹਾਂ ਨਾਲ ਲੜਨ ਨਹੀਂ ਆਏ, ਕਿਉਂਕਿ ਇਨ੍ਹਾਂ ਨੇ ਸਮਝਿਆ ਵੀ ਸਤਿਗੁਰੂ ਜੀ ਤਾਂ ਖੜੇ ਨੇ ਵੀ ਉਹ ਸਾਡੇ ਨਾਲ ਲੜਨ ਆ ਰਹੀਆਂ ਨੇ ਫੌਜਾਂ, ਉਹ ਤਾਂ ਮੁਕਾਬਲਾ ਕਰਨ ਲਈ ਖਲੋ ਗਏ ਨੇ ਅੱਗੇ। ਇਨ੍ਹਾਂ ਨੇ ਗੱਲ ਸਪਸ਼ਟ ਕਰਨ ਵਾਸਤੇ ਆਪਣਾ ਦੂਤ ਗੁਰੂ ਸਾਹਿਬ ਜੀ ਵੱਲ ਭੇਜਿਆ।
ਸ਼੍ਰੀ ਹਰਿ ਰਾਏ ਨਿਕਟ ਸੋ ਆਏ,
ਉਹ ਦੂਤ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ।
ਕਰੀ ਬੰਦਨਾ ਅਰਜ ਗੁਜਾਰੀ,
ਉਹਨੇ ਆ ਕੇ ਮੱਥਾ ਟੇਕਿਆ, ਬੰਦਨਾ ਕੀਤੀ ਤੇ ਕਹਿਣ ਲੱਗਾ,
ਹਿਮਨੋ ਰੰਗ ਉਮਰਾ ਵੀ ਉਚਾਰੀ,
ਉਹ ਰੰਗ ਦਾ ਜਿਹੜਾ ਨੁਰੰਗੇ ਦਾ ਉਮਰਾਵ ਸੀ ਉਹਨੇ ਇਸ ਤਰ੍ਹਾਂ ਬੇਨਤੀ ਕੀਤੀ,
ਤੁਮ ਕੇ ਉਹ ਲੜਨ ਹੇਤ ਪੇ ਖੜੇ,
ਕਹਿਣ ਲੱਗਾ ਜੀ ਤੁਸੀਂ ਇੱਥੇ ਲੜਨ ਵਾਸਤੇ ਕਿਉਂ ਖੜੇ ਹੋ, ਤੁਹਾਡੇ ਨਾਲ ਤਾਂ ਸਾਡੀ ਕੋਈ ਲੜਾਈ ਨਹੀਂ, ਤੁਸੀਂ ਇੱਥੇ ਲੜਨ ਵਾਸਤੇ ਕਿਉਂ ਖੜੇ ਹੋ,
ਬਿਨ ਕਾਰਨ ਕਿਉਂ ਮਗਮੋ ਅਰੇ,
ਬਿਨਾਂ ਕਾਰਨ ਤੋਂ ਤੁਸੀਂ ਰਸਤੇ ਵਿੱਚ ਕਿਉਂ ਅੜ ਖਲੋਤੇ ਹੋ,
ਸੁਣ ਸਤਿਗੁਰ ਹਰਿ ਰਾਏ ਬਖਾਨਾ,
ਸੁਣ ਕੇ ਅੱਗੋਂ ਗੁਰੂ ਹਰਿ ਰਾਏ ਸਾਹਿਬ ਜੀ ਬੋਲੇ, ਉਸ ਦੂਤ ਨੂੰ ਕਹਿਣ ਲੱਗੇ,
ਆਪਣੇ ਹਮ ਹੈ ਸਵਧਾਨ,
ਮਹਾਰਾਜ ਜੀ ਕਹਿੰਦੇ ਭਾਈ ਅਸੀਂ ਲੜਨ ਵਾਸਤੇ ਨਹੀਂ ਖੜੇ, ਅਸੀਂ ਤਾਂ ਆਪਣਾ ਆਪ ਬਚਾਉਣ ਵਾਸਤੇ ਖੜੇ ਹਾਂ, ਅਸੀਂ ਤਾਂ ਆਪਣੇ ਆਪ ਵਾਸਤੇ ਸਾਵਧਾਨ ਹੋਏ ਖੜੇ ਹਾਂ।
ਪਤਸ਼ਾਹ ਮੈਂ ਰੋਰਾ ਆਏ,
ਤੁਹਾਡੀ ਬਾਦਸ਼ਾਹੀ ਵਿੱਚ ਰੋਲਾ ਪਿਆ ਹੋਇਆ, ਤੁਸੀਂ ਆਪਸ ਵਿੱਚ ਲੜਦੇ ਫਿਰਦੇ ਹੋ,
ਜਾਂ ਤੇ ਹਮ ਭਰੋਸ ਨੇ ਲਏ,
ਸਾਨੂੰ ਕੀ ਭਰੋਸਾ ਵੀ ਤੁਸੀਂ ਸਾਡੇ ਤੇ ਹੀ ਹਮਲਾ ਕਰਦੇ ਹੋ, ਅਸੀਂ ਤਾਂ ਆਪਣੀ ਰਾਖੀ ਵਾਸਤੇ ਖੜੇ ਆ ਵੀ ਕਿਤੇ ਤੁਸੀਂ ਸਾਡੇ ਤੇ ਹਮਲਾ ਨਾ ਕਰ ਦਿਓ,
ਪ੍ਰਥਮ ਕੂਚ ਕਰ ਹਮ ਚੱਲ ਜਾਵੇ,
ਜੇ ਤੁਸੀਂ ਸਾਡੇ ਨਾਲ ਲੜਨ ਨਹੀਂ ਆਏ ਤੇ ਫਿਰ ਸਾਨੂੰ ਪਹਿਲਾਂ ਇੱਥੋਂ ਲੰਘ ਜਾਣ ਦਿਓ, ਅਸੀਂ ਚਲੇ ਜਾਂਦੇ ਹਾਂ, ਪਿੱਛੋਂ ਤੁਸੀਂ ਤੁਰ ਜਾ। ਜੇ ਮਹਾਰਾਜ ਜੀ ਚਾਹੁੰਦੇ ਸੀ ਵੀ ਸਮਾਂ ਪੈ ਜੇ ਵਿੱਚ, ਇੰਨੇ ਨੂੰ ਦਾਰਾ ਸ਼ਿਕੋਹ ਲਾਹੌਰ ਤੱਕ ਪਹੁੰਚ ਜਾਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਹਿਲਾਂ ਅਸੀਂ ਇੱਥੋਂ ਕੂਚ ਕਰਾਂਗੇ,
ਉਨ ਪੀਚੇ ਕੋ ਉਤਰਨ ਪਾਵੇ,
ਫਿਰ ਤੁਸੀਂ ਬਾਅਦ ਵਿੱਚ ਇੱਥੋਂ ਦਰਿਆ ਪਾਰ ਕਰਿਆ ਜੇ, ਨਹੀਂ ਤਾਂ ਅਸੀਂ ਪਹਿਲਾਂ ਦਰਿਆ ਨਹੀਂ ਪਾਰ ਕਰਨ ਦੇਣਾ। ਪਹਿਲਾਂ ਅਸੀਂ ਜਾਵਾਂਗੇ ਇੱਥੋਂ, ਫਿਰ ਪਿੱਛੋਂ ਤੁਸੀਂ ਇੱਥੇ ਚੜ ਕੇ ਆਉਣਾ।
ਅਪਰਿਆ ਮਾਰੋ ਹੇਤ ਨ ਕੋਈ,
ਹੋਰ ਸਾਡਾ ਇੱਥੇ ਟਿਕਣ ਦਾ ਕੋਈ ਹੇਤ ਕਾਰਨ ਨਹੀਂ ਹੈ।
ਮਗ ਮੈਂ ਮਿਲੇ ਨਾ ਸੈਨਾ ਦੋਈ,
ਅਸੀਂ ਚਾਹੁੰਦੇ ਹਾਂ ਵੀ ਰਸਤੇ ਵਿੱਚ ਫੌਜਾਂ ਨਾਲ ਨਾ ਟਕਰਾਣ, ਜੇ ਤੁਹਾਡੇ ਸੂਰਮੇ ਵੀ ਉਧਰੋਂ ਆ ਗਏ ਇਧਰੋਂ ਸਾਡੇ ਵੀ ਕਿਤੇ ਆਪਸ ਚ ਲੜ ਨਾ ਪੈਣ, ਇਸ ਕਰਕੇ ਅਸੀਂ ਪਹਿਲਾਂ ਜਾਵਾਂਗੇ, ਬਾਅਦ ਵਿੱਚ ਤੁਸੀਂ ਆਪਣੀ ਫੌਜ ਲੈ ਕੇ ਪਾਰ ਲੰਘਿਆ ਜੇ।
ਸੁਨਤ ਦੂਤ ਨੇ ਆਨ ਬਖਾਨਾ,
ਗੁਰੂ ਹਰ ਰਾਏ ਸਾਹਿਬ ਦਾ ਇਹ ਬਚਨ ਸੁਣ ਕੇ ਉਹ ਦੂਤ ਆਇਆ ਤੇ ਉਹਨੇ ਆ ਕੇ ਔਰੰਗਜ਼ੇਬ ਦੀਆਂ ਜਿਹੜੀਆਂ ਫੌਜਾਂ ਸੀ ਉਮਰਾਵ ਸੀ ਉਹਨਾਂ ਨੂੰ ਦੱਸਿਆ,
ਹਿੱਤ ਕਰ ਇਨ ਪੀ ਲੀਓ ਮਾਨਾ,
ਉਹਨਾਂ ਨੇ ਵੀ ਹਿੱਤ ਕਰਕੇ ਗੱਲ ਮੰਨ ਲਈ ਵੀ ਗੁਰੂ ਸਾਹਿਬ ਜੀ ਗੱਲ ਦਰੁਸਤ ਕਹਿ ਰਹੇ ਨੇ, ਜੇ ਫੌਜ ਆਪਸ ਵਿੱਚ ਟਕਰੇਗੀ ਤੇ ਲੜਾਈ ਵੀ ਹੋ ਸਕਦੀ ਹੈ, ਇਸ ਕਰਕੇ ਉਹਨਾਂ ਨੂੰ ਪਹਿਲਾਂ ਲੰਘ ਜਾਣਾ ਚਾਹੀਦਾ।
ਟਿਕੇ ਰਾਏ ਸਰਤਾ ਤੇ ਪਾਰ,
ਜਿਹੜੀ ਔਰੰਗਜ਼ੇਬ ਦੀ ਫੌਜ ਸੀ ਉਹ ਦਰਿਆ ਦੇ ਪਰਲੇ ਪਾਸੇ ਟਿਕੇ ਰਹੇ, ਉਹਨਾਂ ਨੇ ਉੱਥੇ ਹੀ ਡੇਰਾ ਰੱਖਿਆ।
ਸਤਿਗੁਰ ਪਾਏ ਬੋਰੇ ਹਸਵਾਰ,
ਇੱਧਰ ਸਤਿਗੁਰੂ ਜੀ ਆਪਣੇ ਵਾਹਨਾਂ ਤੇ ਸਵਾਰ ਹੋਏ,
ਸਨੇ ਸਨੇ ਕਰ ਕੂਚ ਪਿਆਨਾ,
ਉਹ ਸਤਿਗੁਰੂ ਜੀ ਸਹਿਜੇ ਸਹਿਜੇ ਇੱਥੋਂ ਚੱਲ ਪਏ।
ਸ਼ਲਖ ਬੰਦੂਕਨ ਕਰ,
ਰਸਤੇ ਚ ਬੰਦੂਕਾਂ ਦੀ ਕੜਾ ਕੜੀ ਕਰਦੇ ਜਾ ਰਹੇ ਨੇ ਵੀ ਕਿਤੇ ਤੁਰਕਾਂ ਨੂੰ ਇਹ ਨਾ ਹੋਵੇ ਕਿ ਇਹ ਚੁਕੰਨੇ ਨਹੀਂ, ਕਿਉਂਕਿ ਤੁਰਕਾਂ ਦਾ ਕੀ ਭਰੋਸਾ ਕਿਹੜੇ ਵੇਲੇ ਹਮਲਾ ਕਰ ਦੇਣ। ਮਹਾਰਾਜ ਜੀ ਦੇ ਸੂਰਮੇ ਬੰਦੂਕਾਂ ਦੀਆਂ ਸ਼ਲਖਾਂ ਛੱਡਦੇ ਜਾ ਰਹੇ ਨੇ ਤਾਂ ਜੋ ਤੁਰਕਾਂ ਨੂੰ ਪਤਾ ਰਹੇ ਕਿ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਫੌਜ ਲੰਘ ਰਹੀ ਹੈ।
ਇੱਕ ਦਿਨ ਲਸ਼ਕਰ ਕੋਈ ਅਟਕਾਵਾ,
ਇੱਕ ਦਿਨ ਮਹਾਰਾਜ ਜੀ ਨੇ ਸਾਰਾ ਦਿਨ ਹੀ ਉਹਨਾਂ ਦਾ ਫੌਜ ਦਾ ਲਸ਼ਕਰ ਉੱਥੇ ਟਿਕਾਈ ਰੱਖਿਆ, ਇੱਕ ਦਿਨ ਮਹਾਰਾਜ ਜੀ ਨੇ ਉਹਨਾਂ ਨੂੰ ਉੱਥੇ ਟਿਕਾਈ ਰੱਖਿਆ, ਦਰਿਆ ਪਾਰ ਨਹੀਂ ਕਰਨ ਦਿੱਤਾ।
ਸਲਤਾ ਪਾਰ ਨਾ ਉਤਰਨ ਪਾਵਾ,
ਉਸ ਦਰਿਆ ਪਾਰ ਕਰਕੇ ਪਾਰ ਨਹੀਂ ਉਤਰ ਸਕੇ।
ਕੀਰਤਪੁਰ ਕੇ ਮਗ ਚੱਲ ਆਏ,
ਇਹਨੇ ਨੂੰ ਇੱਧਰ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਨੂੰ ਚੱਲ ਕੇ ਆ ਗਏ।
ਹੁਣ ਨੌਕਾ ਤਿਆਗੀ ਸਮੁਦਾਏ,
ਫਿਰ ਸਾਰੀਆਂ ਨੌਕਾਂ ਕਿਸ਼ਤੀਆਂ ਤਿਆਗ ਦਿੱਤੀਆਂ।
ਦਿਵਸ ਆਗਲੇ ਉਤਰੇ ਪਾਰੀ,
ਅਗਲੇ ਦਿਨ ਫਿਰ ਜਿਹੜੀ ਉਹ ਫੌਜ ਉਤਰੀ ਸੀ ਨਾ, ਉਹ ਫਿਰ ਅਗਲੇ ਦਿਨ ਉਹਨਾਂ ਨੇ ਦਰਿਆ ਪਾਰ ਕੀਤਾ, ਇੱਕ ਦਿਨ ਤੇ ਇੱਕ ਰਾਤ ਉੱਥੇ ਹੀ ਰੋਕੀ ਰੱਖਿਆ ਉਹਨਾਂ ਨੂੰ। ਸ਼ਾਮ ਤੱਕ ਤੇ ਸਤਿਗੁਰੂ ਜੀ ਫੌਜ ਲੈ ਕੇ ਗਏ, ਰਾਤ ਨੂੰ ਦਰਿਆ ਉਹਨਾਂ ਕੋਲੋਂ ਨਹੀਂ ਸੀ ਪਾਰ ਹੋਣਾ, ਅਗਲੇ ਦਿਨ ਵਾਸਤੇ ਫਿਰ ਉਹ ਅਗਲੇ ਦਿਨ ਉਹਨਾਂ ਨੇ ਤਿਆਰੀ ਕੀਤੀ।
ਜੋ ਲਸ਼ਕਰ ਨੋ ਰੰਗ ਕੋ ਪਾਰੀ,
ਜਿਹੜਾ ਨਰੰਗੇ ਦਾ ਭੇਜਿਆ ਹੋਇਆ ਵੱਡਾ ਲਸ਼ਕਰ ਹੈ,
ਦਾਰਾ ਸ਼ਕੋ ਸੁਖੈਨ ਪਿਆਨਾ,
ਉਹ ਅਗਲੇ ਦਿਨ ਪਾਰ ਉਤਰ ਪਿਆ। ਇਧਰ ਦਾਰਾ ਸ਼ਕੋ ਇਹ ਬੜੇ ਸੌਖੇ ਢੰਗ ਨਾਲ ਲਾਹੌਰ ਨੂੰ ਚਲਾ ਗਿਆ।
ਲਸ਼ਕਰ ਆਪਣੋ ਕਰ ਸਵਦਾਨਾ,
ਸਾਰਾ ਸ਼ਕੋ ਨੇ ਲਾਹੌਰ ਜਾ ਕੇ ਫੌਜ ਇਕੱਠੀ ਕਰ ਲਈ, ਇਹਨੂੰ ਟਾਈਮ ਜੋ ਮਿਲ ਗਿਆ ਵਿੱਚ, ਇਹਨੇ ਲਾਹੌਰ ਜਾ ਕੇ ਫੌਜਾਂ ਇਕੱਠੀਆਂ ਕਰ ਲਈਆਂ।
ਤੀਰ ਬਿਪਾਸਾ ਤੇ ਉੱਠ ਗਏ,
ਬਿਆਸ ਦਰਿਆ ਤੋਂ ਉੱਠ ਕੇ ਚਲੇ ਗਏ।
ਲਾਪੁਰ ਵਿਖੇ ਪ੍ਰਵੇਸ਼ਨ ਕੀ,
ਦਾਰਾ ਸ਼ਕੋ ਨੇ ਜਾ ਕੇ ਲਾਹੌਰ ਵਿੱਚ ਪ੍ਰਵੇਸ਼ ਕੀਤਾ।
ਜਾਏ ਦੁਰਗ ਮੈਂ ਕੀਨਸ ਡੇਰਾ,
ਇਹਨੇ ਲਾਹੌਰ ਦਾ ਜਿਹੜਾ ਵੱਡਾ ਕਿਲਾ ਸੀ ਉਹਦੇ ਤੇ ਕਬਜ਼ਾ ਕਰ ਲਿਆ।
ਦਰਬ ਜਵਾਰ ਜੇਤ ਕੇਰਾ,
ਕਿਲੇ ਵਿੱਚ ਜਿੰਨਾ ਰੁਪਇਆ ਪੈਸਾ ਖਜ਼ਾਨਾ ਸੀ ਦਾਰਾ ਸ਼ਕੋ ਨੇ ਲੈ ਲਿਆ।
ਕੋਸ਼ ਵਿਖੇ ਤੇ ਸਭ ਨਿਕਸਾਏ,
ਖਜ਼ਾਨਾ ਸਾਰਾ ਲਾਹੌਰ ਦੇ ਕਿਲੇ ਵਿੱਚੋਂ ਇਹਨੇ ਬਾਹਰ ਕਢਵਾ ਲਿਆ।
ਲੈ ਨਿਜ ਸੰਗੇ ਤਿਆਰ ਕਰਾਏ,
ਸਾਰਾ ਖਜ਼ਾਨਾ ਆਪਣੇ ਨਾਲ ਲੈ ਕੇ ਤਿਆਰ ਕਰ ਲਿਆ।
ਕਿਤਕ ਕਾਲ ਤੈ ਕੀਨ ਮੁਕਾਮ,
ਕੁਝ ਸਮਾਂ ਇਹਨੇ ਇੱਥੇ ਡੇਰਾ ਰੱਖਿਆ ਲਾਹੌਰ ਦੇ ਅੰਦਰ।
ਕਰਿਓ ਸੋ ਸ਼ਰਮ ਬਿਨ ਦਾਲੇ ਅਭਿਰਾਮ,
ਤੇ ਇਹਦੀ ਫੌਜ ਨੇ ਥੋੜਾ ਜਿਹਾ ਆਰਾਮ ਕਰ ਲਿਆ।
ਨੋ ਰੰਗ ਕੋ ਲਸ਼ਕਰ ਜਾਬਿਆ,
ਇਹਨੇ ਨੂੰ ਪਿੱਛੇ ਨੁਰੰਗੇ ਦੀਆਂ ਫੌਜਾਂ ਵੀ ਲਾਹੌਰ ਦੇ ਨੇੜੇ ਆ ਪਹੁੰਚੀਆਂ।
ਕਈ ਲਛ ਪਟ ਇਮ ਸੁਨ ਪਾਵਾ,
ਇਹਨੇ ਪਤਾ ਕੀਤਾ ਵੀ ਲੱਖਾਂ ਦੀ ਗਿਣਤੀ ਚ ਫੌਜ ਆਈ ਹੈ।
ਇਨ ਸਤਿਆਰੀ ਤੁਰਤ ਤਾਂ
ਤੇ ਉਤਾਰਾ ਸਿੰਘ ਉਹ ਲੜਿਆ ਨੀ ਉਹਨਾਂ ਨਾਲ, ਇਹਨੇ ਇੱਥੋਂ ਵੀ ਤਿਆਰੀ ਕੀਤੀ ਤੇ ਤਿਆਰੀ ਕਰਕੇ ਅੱਗੇ ਨੂੰ ਚਲਾ ਗਿਆ।
ਗਰਭ ਜਵਾਰ ਲੀਏ ਮਾਂ ਤੇ,
ਜਿੰਨਾ ਰੁਪਇਆ ਪੈਸਾ ਖਜ਼ਾਨਾ ਸੀ ਉਹ ਲਾਹੌਰ ਦੇ ਕਿਲੇ ਚੋਂ ਕਢਾ ਕੇ ਲੈ ਚੱਲਿਆ।
ਸੰਗ ਬਹਾਨੀ ਕੀ ਨਸ ਪਿਆਨਾ,
ਥੋੜੀ ਜੀ ਫੌਜ ਵੀ ਨਾਲ ਹੋਰ ਇਕੱਠੀ ਕਰ ਲਈ।
ਚੱਲੇ ਉਹ ਪੰਥ ਜੈਪੁਰ ਮੁਲਤਾਨਾ,
ਇਹ ਮੁਲਤਾਨ ਜਾ ਪਹੁੰਚਿਆ, ਮੁਲਤਾਨ ਦੇ ਇਲਾਕੇ ਵਿਚ ਜਾ ਪਹੁੰਚਿਆ ਹੈ।
ਕ੍ਰਮ ਕ੍ਰਮ ਕਰ ਉਲੰਘੇ ਉਹ ਸਭ ਦੇਸ਼,
ਕ੍ਰਮ ਕ੍ਰਮ ਕਰਕੇ ਮੁਲਤਾਨ ਤੱਕ ਦਾ ਜਾਂਦਾ ਸਾਰਾ ਦੇਸ਼ ਇਹਨੇ ਲੰਘ ਲਿਆ।
ਪਿੱਛੇ ਲਸ਼ਕਰ ਚੱਲੇ ਉਹ ਅਸ਼ੇਸ਼,
ਪਿੱਛੇ ਪਿੱਛੇ ਫੌਜਾਂ ਜਿਹੜੀਆਂ ਸੀ ਉਹ ਪਿੱਛਾ ਕਰਦੀਆਂ ਕਰਦੀਆਂ ਦੇ ਨਾਲ ਹੀ ਆ ਪਹੁੰਚੀਆਂ।
ਕਈ ਕੋਸ ਸੋ ਚਲਦੇ ਆਦਾਰੀ,
ਕਈ ਕੋ ਪੈਂਡਾ ਚਲਦਿਆਂ ਚਲਦਿਆਂ ਦਾਰਾ ਸ਼ਕੋ ਅੱਗੇ ਅੱਗੇ ਫੌਜਾਂ ਪਿੱਛੇ ਪਿੱਛੇ ਨੇ।
ਨੌਰੰਗ ਕੋ ਦਲ ਪਰੇ ਉਹ ਪਿਛਾਰੀ,
ਨੌਰੰਗੇ ਦਾ ਦਲ ਇਹਦੇ ਪਿੱਛੇ ਹੀ ਪਿਆ ਰਿਹਾ, ਉਹਨਾਂ ਨੇ ਵੀ ਇਹਦਾ ਪਿੱਛਾ ਨੀ ਛੱਡਿਆ।
ਜਾਏ ਪਰੇ ਉਹ ਮੁਲਤਾਨ ਮਜਾਰਾ,
ਉਹ ਦਾਰਾ ਸ਼ਕੋ ਮੁਲਤਾਨ ਜਾ ਵੜਿਆ, ਇਹਨੇ ਮੁਲਤਾਨ ਜਾ ਕੇ ਪ੍ਰਵੇਸ਼ ਕੀਤਾ।
ਦਰਬ ਜਵਾਰ ਲੀਏ ਉਦਾਰਾ,
ਬਹੁਤ ਸਾਰਾ ਰੁਪਇਆ ਪੈਸਾ ਮੁਲਤਾਨ ਚੋ ਵੀ ਇਹਨੇ ਇਕੱਠਾ ਕਰ ਲਿਆ।
ਕਿਤਕ ਮੁਕਾਮ ਨਗਰ ਤਿਸ ਕਰਕੇ,
ਕੁਝ ਕੁ ਸਮਾਂ ਇੱਥੇ ਡੇਰਾ ਕਰਕੇ,
ਚੜ ਪੁਨ ਚੱਲੇ ਉਹ ਸ਼ਿਗਰ ਤਾ ਕਰਕੇ,
ਅੱਗੇ ਨੂੰ ਚੱਲ ਪਿਆ। ਠੱਠੇ ਪੱਖਰ ਦਾ ਜਿਹੜਾ ਇਲਾਕਾ ਸੀ ਉਸ ਪਾਸੇ ਨੂੰ ਚੱਲ ਪਿਆ।
ਕੂਚ ਮੁਕਾਮ ਨਿਰੰਤਰ ਕੀਨੋ,
ਲਗਾਤਾਰ ਡੇਰਾ ਕਰਦਾ ਚਲਾ ਗਿਆ।
ਠੱਠੇ ਪੱਖਰ ਕੋ ਮਦ ਲੀਨੋ,
ਠੱਠਾ ਪੱਖਰ ਦਾ ਜਿਹੜਾ ਇਲਾਕਾ ਉਸ ਪਾਸੇ ਨੂੰ ਤੁਰ ਪਿਆ।
ਜਿਉਂ ਜਿਉਂ ਜਾਤੇ ਅਗਾਰੀ ਤਾਇਓ,
ਜਿਵੇਂ ਜਿਵੇਂ ਅੱਗੇ ਨੂੰ ਦੌੜਦਾ ਜਾ ਰਿਹਾ,
ਤਿਉਂ ਤਿਉਂ ਕਟਕ ਪਿੱਛੇ ਉਮਡਾਇਓ,
ਜਿਵੇਂ ਜਿਵੇਂ ਨੌਰੰਗੇ ਦੀਆਂ ਫੌਜਾਂ ਵੀ ਪਿੱਛੇ ਪਿੱਛੇ ਆਈ ਜਾ ਰਹੀਆਂ ਨੇ।
ਜਿਉਂ ਕਿਉਂ ਜਾਤੇ ਅਗਾਰੀ ਤਾਇਓ, ਤਿਉਂ ਤਿਉਂ ਕਟਕ ਪਿੱਛੇ ਉਮਡਾਇਓ,
ਤਿਵੇਂ ਤਿਵੇਂ ਫੌਜਾਂ ਪਿੱਛੇ ਪਿੱਛੇ ਨਾਲ ਹੀ ਆਉਂਦੀਆਂ ਚਲੀਆਂ ਗਈਆਂ।
ਚਲਤ ਚਲਤ ਉਲੰਘਿਓ ਸਭ ਦੇਸ਼,
ਇਹਦਾ ਚਲਦਿਆਂ ਚਲਦਿਆਂ ਕਾਫੀ ਦੇਸ਼ ਲੰਘ ਗਿਆ।
ਅੱਜ ਦਿੱਲੀ ਕੋ ਰਾਜ ਅਸ਼ੇਸ਼,
ਦਿੱਲੀ ਦਾ ਰਾਜ ਤਿਆਗ ਕੇ ਦਾਰਾ ਸ਼ਿਕੋ ਦੌੜਿਆ ਜਾ ਰਿਹਾ।
ਭਾਇਓ ਨਿਚਿੰਤ ਰਿਓ ਤੈ ਜਾਏ,
ਉਧਰ ਦੇ ਇਲਾਕੇ ਚ ਕੁਝ ਸਮਾਂ ਫਿਰ ਦਾਰਾ ਸ਼ਿਕੋ ਰਿਹਾ।
ਸੈਨ ਸਕੇਲੀ ਪੁਨ ਸਮੁਦਾਇ,
ਇਹਨੇ ਫਿਰ ਠੱਠੇ ਪੱਖਰ ਦੇ ਇਲਾਕੇ ਵਿਚ ਫੌਜਾਂ ਇਕੱਠੀਆਂ ਕੀਤੀਆਂ।
ਆਪਣੇ ਰਾਜ ਸੀਮਾ ਜੈ,
ਇਧਰ ਔਰੰਗਜ਼ੇਬ ਦੀ ਫੌਜ ਤਾਂ ਨੀ ਨਾ ਸੀ ਅੱਗੇ ਜਾ ਸਕਦੀ, ਉਹਨਾਂ ਦੇ ਵੀ ਰਾਜ ਦੀ ਉੱਥੇ ਹੱਦ ਸੀ, ਤੇ ਜਿੱਥੇ ਤੱਕ ਉਹਨਾਂ ਦੇ ਰਾਜ ਦੇ ਹੱਦ ਸੀ।
ਤੈਨ ਔਰੰਗ ਕੀ ਸੈਨਾ ਰਹੀ,
ਉੱਥੇ ਤੱਕ ਔਰੰਗਜ਼ੇਬ ਦੀ ਫੌਜ ਗਈ ਹੈ।
ਹੁਣ ਚੜ ਗਮਨੇ ਦਾਰਾ ਸ਼ਿਕੋ,
ਇਧਰ ਦਾਰਾ ਸ਼ਿਕੋ ਫਿਰ ਚੜ ਕੇ ਚੱਲਿਆ ਜਦੋਂ ਇਹਨੇ ਫੌਜ ਇਕੱਠੀ ਕਰ ਲਈ।
ਤਿਤ ਕੋ ਦੱਖਣ ਕੀ ਦਿਸ਼ੋ,
ਇਹਨੇ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਫਿਰ ਮੂੰਹ ਕੀਤਾ ਦਾਰਾ ਸ਼ਿਕੋ ਨੇ ਫੌਜ ਇਕੱਠੀ ਕਰਕੇ।
ਪਹੁੰਚਿਓ ਜਾਂ ਦੇਸ਼ ਗੁਜਰਾਤ,
ਇਹ ਚੱਲ ਕੇ ਗੁਜਰਾਤ ਪਹੁੰਚਿਆ ਜਿੱਥੇ ਗੁਜਰਾਤ ਦਾ ਇਲਾਕਾ ਹੈ।
ਕੂਟ ਕੂਟ ਲੀਨਸ ਤੈ ਜਾਤ,
ਇਹਨੇ ਫਿਰ ਲੁੱਟ ਕੁੱਟ ਕੀਤੀ, ਜਿਹੜਾ ਗੁਜਰਾਤ ਦਾ ਇਲਾਕਾ ਸੀ ਉਹ ਜਾ ਕੇ ਲੁੱਟਿਆ।
ਲਸ਼ਕਰ ਸਮੁਖ ਜਾਏ ਪੁਨਿਓਵਾ,
ਇਹਦੇ ਨਾਲ ਬਹੁਤ ਵੱਡਾ ਲਸ਼ਕਰ ਦਾਰਾ ਸ਼ਿਕੋ ਨਾਲ ਇਕੱਠਾ ਹੋ ਗਿਆ।
ਦਾਰੁਣ ਸੰਗਰ ਰਚਿਓ ਮਾਨ,
ਫਿਰ ਔਰੰਗਜ਼ੇਬ ਦੀ ਫੌਜ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਗੁਜਰਾਤ ਦੇ ਇਲਾਕੇ ਵਿਚ, ਇਹਨਾਂ ਦੀ ਲੜਾਈ ਹੋਈ।
ਛੋਟੇ ਸ਼ਸਤਰ ਹੱਥ ਪੇ ਪਟ ਪ੍ਰਾਣਾ,
ਔਰ ਕਹਿੰਦੇ ਬੜੇ ਸੂਰਮੇ ਜੰਗ ਦੇ ਮੈਦਾਨ ਚ ਮਾਰੇ ਗਏ।
ਮਾਰੇ ਸੁਪੱਟ ਗਏ ਹਥਿਆਰਨ,
ਕਹਿੰਦੇ ਬੜੇ ਹਥਿਆਰਾਂ ਸਮੇਤ ਸੂਰਮੇ ਮਾਰੇ ਗਏ।
ਵਿਜੇ ਕਰਨ ਨਿਜ ਸਵਾਮੀ ਕਾਰਨ,
ਆਪਣੇ ਮਾਲਕ ਵਾਸਤੇ ਆਪਣਾ ਆਪਾ ਕੁਰਬਾਨ ਕਰਦੇ ਜਾ ਰਹੇ ਨੇ ਸਵਾਮੀ ਵਾਸਤੇ।
ਛੁੱਟ ਛੁੱਟ ਪ੍ਰਾਣ ਵੀਰ ਗਨ ਗਿਰੇ,
ਬੜੇ ਬੜੇ ਸੂਰਮਿਆਂ ਦੇ ਪ੍ਰਾਣ ਨਿਕਲ ਗਏ ਹਨ।
ਕੀਤਕ ਤਰਪਤ ਕਾਇਲ ਪਰੇ,
ਕਈ ਤੜਪ ਰਹੇ ਨੇ, ਕਈ ਘਾਇਲ ਹੋਏ, ਜ਼ਖਮੀ ਹੋਏ ਤੜਪ ਰਹੇ ਨੇ।
ਸ਼੍ਰੋਣਤ ਗਿਰੇ ਰਥਤ ਰਣ ਠੋਰ,
ਔਰ ਜੰਗ ਦੇ ਮੈਦਾਨ ਚ ਲਹੂ ਦੀਆਂ ਤਤੀਰੀਆਂ ਵਹਿ ਰਹੀਆਂ ਨੇ।
ਵਧੇ ਵੀਰ ਰਣ ਮਾਚਿਓ ਰੋਰ,
ਬੜਾ ਭਿਆਨਕ ਜੰਗ ਹੋਇਆ ਦਾਰਾ ਸ਼ਿਕੋ ਦੀ ਫੌਜ ਦਾ ਤੇ ਔਰੰਗਜ਼ੇਬ ਦੀ ਫੌਜ ਦਾ।
ਜਪ ਜਾਨਿਓ ਨੌਰੰਗ ਦਲ ਕਨੇ,
ਔਰੰਗਜ਼ੇਬ ਦੀ ਫੌਜ ਜ਼ਿਆਦਾ ਸੀ, ਦਾਰਾ ਸ਼ਿਕੋ ਨਾਲ ਸਿਰਫ 20,000 ਹੀ ਬੰਦਾ ਇਕੱਠਾ ਹੋ ਸਕਿਆ, ਪਰ ਔਰੰਗਜ਼ੇਬ ਦੀਆਂ ਲੱਖਾਂ ਫੌਜਾਂ ਸੀ, ਉਦੋਂ ਵੇਖਿਆ ਕਿ ਉਹਦੀ ਫੌਜ ਜ਼ਿਆਦਾ ਹੈ।
ਯੁੱਧ ਕਰਨ ਇਨ ਸੋਨੇ ਬਨੇ,
ਦੱਸਿਆ ਵੀ ਇਹਨਾਂ ਨਾਲ ਹੁਣ ਯੁੱਧ ਕੀਤਾ ਨੀ ਜਾਣਾ।
ਦਾਰਾਸ਼
ਕੋ ਨੇ ਜਦੋਂ ਇਹ ਵੇਖਿਆ ਤੇ ਵਿਚਾਰ ਕੀਤੀ, ਉਥੋਂ ਇਹਨੇ ਆਪਣਾ ਦਲ ਲੈ ਕੇ ਕਿਨਾਰਾ ਕਰ ਲਿਆ, ਇਕਦਮ ਦੌੜਨ ਲੱਗਾ ਵੀ ਹੁਣ ਇੱਥੇ ਲੜਿਆ ਨੀ ਜਾਣਾ।
ਟਲ ਕਰ ਗਯੋ ਨਾ ਸਨਮੁਖ ਪਾਇਓ,
ਇਹ ਤਾਂ ਉਥੋਂ ਟਲ ਕੇ ਚਲਾ ਗਿਆ, ਉਰੇ ਸਨਮੁਖ ਨਹੀਂ ਆਇਆ।
ਫਰਕ ਸਾਥ ਨਿਜ ਡੇਰਾ ਕੀਓ,
ਇਹ ਤਾਂ ਔਰੰਗੇ ਦੀ ਫੌਜ ਤੋਂ ਬਚ ਕੇ ਇੱਕ ਵਾਰੀ ਫੇਰ ਦਾਰਾਸ਼ ਕੋ ਨਿਕਲ ਗਿਆ।
ਕਵੀ ਸੰਤੋਖ ਸਿੰਘ ਕਿਸੀ ਪ੍ਰਕਾਰ ਨੌਰੰਗ ਲੀਨ ਸੇ ਰਾਜੀ ਉਦਾਰ।
ਮਹਾਕਵੀ ਸੰਤੋਖ ਸਿੰਘ ਜੀ ਕਹਿੰਦੇ, ਏਦਾਂ ਔਰੰਗਜ਼ੇਬ ਨੇ ਰਾਜ ਪ੍ਰਾਪਤ ਕੀਤਾ ਆਪਣੇ ਭਰਾਵਾਂ ਨੂੰ ਹਰਾ ਕੇ, ਹੁਣ ਦਾਰਾਸ਼ ਕੋ ਦੀ ਅਖੀਰਲੀ ਜੰਗ ਸੀ, ਇਕ ਵਾਰੀ ਹਾਰ ਕੇ ਨਿਕਲ ਗਿਆ, ਇਕ ਤਕੀਏ ਵਿਚ ਜਾ ਵੜਿਆ ਜਿਵੇਂ ਦਾਰਾਸ਼ ਕੋ ਨੂੰ ਕੈਦ ਕੀਤਾ, ਔਰ ਇਹਨੂੰ ਬੜਾ ਤਰਸਾ ਤਰਸਾ ਕੇ ਬੜੀ ਨਿਰਦਈਤਾ ਦੇ ਨਾਲ ਔਰੰਗਜ਼ੇਬ ਨੇ ਮਾਰਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।